कांटो में सुनने के लिए डायल कीजिए 647-872-4900 मॉन्ट्रियल 514-907-6288। इसके अलावा कैलगरी वैंकूवर एडमिंटन और रिजाइना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। रेडियो 770 AM वॉइस ऑफ कम्युनिटी। फॉर मोर डिटेल्स विजिट eawaz.com।
WTOR ਰੇਡੀਓ ਤੋਂ WTOR 770 AM ਤੋਂ ਰੇਡੀਓ ਪ੍ਰੋਗਰਾਮ ਜਾਗੋ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਬਹੁਤ ਅਦਬ ਤੇ ਸਤਿਕਾਰ ਦੇ ਨਾਲ ਜੀ ਆਇਆਂ ਕਰਦਿਆਂ ਮੈਂ ਇੰਦਰਦੀਪ ਭਾਈ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਸਟੂਡੀਓ ਦੇ ਵਿੱਚ ਇਕਬਾਲ ਸੰਭਲ ਜੀ ਮੇਰੇ ਨਾਲ ਨੇ। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਚੱਲਦੇ ਪ੍ਰੋਗਰਾਮ ਦੇ ਦੌਰਾਨ ਤਾਂ 416-620-1778 ਜਿਹੜਾ ਕਿ ਸਟੂਡੀਓ ਦਾ ਫੋਨ ਨੰਬਰ ਹੈ ਉਹ 'ਤੇ ਤੁਸੀਂ ਗੱਲ ਕਰ ਸਕਦੇ ਹੋ। ਜੇ ਕੋਈ ਲੰਮੀ ਗੱਲਬਾਤ ਕਰਨੀ ਹੋਵੇ ਜਾਂ ਕੋਈ ਸਾਡੇ ਸਪੋਂਸਰ ਅਦਾਰੇ ਬਾਰੇ ਇਨਫੋਰਮੇਸ਼ਨ ਲੈਣੀ ਹੋਵੇ ਜਾਂ ਉਹਨਾਂ ਬਾਰੇ ਦੇਣੀ ਹੋਵੇ ਤਾਂ ਤੁਸੀਂ ਸਾਡੇ ਨਾਲ ਕਾਲ ਕਰ ਸਕਦੇ ਹਾਂ 416-616-4320 ਜਾਂ 416-863-6555 'ਤੇ। ਆਸ ਕਰਦੇ ਹਾਂ ਜਿਵੇਂ ਤੁਸੀਂ ਰੇਡੀਓ ਪ੍ਰੋਗਰਾਮ ਨੂੰ ਪਿਆਰ ਦਿੰਦੇ ਹੋ ਇਸੇ ਤਰ੍ਹਾਂ ਹੀ ਤੁਸੀਂ ਜਿਹੜੇ ਸਪੋਂਸਰ ਬਿਜ਼ਨਸ ਅਦਾਰੇ ਨੇ ਉਹਨਾਂ ਨੂੰ ਵੀ ਬਿਜ਼ਨਸ ਦਿੰਦੇ ਹੋਵੋਗੇ ਉਹਨਾਂ ਨੂੰ ਵੀ ਸਤਿਕਾਰ ਜਿਹੜਾ ਆ ਉਹ ਕਰਦੇ ਹੋਵੋਗੇ। ਖਾਸ ਕਰਕੇ ਹੁਣ ਜਦੋਂ ਥੋੜ੍ਹੀਆਂ ਜਿਹੀਆਂ ਰਿਲੈਕਸੇਸ਼ਨਸ ਹੋਈਆਂ ਨੇ ਇਸ ਕੋਵਿਡ ਦੀ ਮਹਾਂਮਾਰੀ ਦੇ ਦੌਰਾਨ ਤਾਂ ਜਿਹੜੀ ਆ ਜੀ ਤੁਸੀਂ ਇਹਦੇ ਬਾਰੇ ਵੀ ਉਸ ਪਾਸੇ ਨੂੰ ਹੀ ਉਹ ਜਿਹੜੀ ਆ ਗੱਲਬਾਤ ਤੁਸੀਂ ਜਿਹੜੀ ਆ ਜੀ ਕਰਦੇ ਹੋਵੋਗੇ ਸੋਚੋਗੇ ਕਿਉਂਕਿ ਜਿਹੜੇ ਵੀ ਛੋਟੇ ਬਿਜ਼ਨਸ ਨੇ ਉਹਨਾਂ ਨੂੰ ਹੈਲਪ ਦੀ ਲੋੜ ਆ। ਵੱਡੀਆਂ ਬਿਜ਼ਨਸਾਂ ਨੂੰ ਤਾਂ ਸਰਕਾਰਾਂ ਵੀ ਜਿਹੜੀਆਂ ਆ ਵੱਡੇ ਬੇਲ ਆਊਟ ਦੇ ਦਿੰਦੀਆਂ ਆ। ਆਪਾਂ ਪਿੱਛੇ ਵੇਖੇ ਹੀ ਆਟੋ ਸੈਕਟਰ ਦੇ ਵਿੱਚ ਜਾਂ ਹੋਰ ਬਾਕੀ ਥਾਵਾਂ 'ਤੇ। ਬਾਕੀ ਕੱਲ੍ਹ ਨੂੰ ਜਿਹੜਾ ਜੀ ਵੋਟਾਂ ਦਾ ਦਿਨ ਆ ਅਤੇ ਉੱਥੇ ਵੀ ਇਲੈਕਸ਼ਨ ਕੈਨੇਡਾ ਵੱਲੋਂ ਸਾਰੇ ਜਿਹੜੇ ਆ ਕੋਵਿਡ 19 ਦੇ ਜਿਹੜੇ ਪ੍ਰੋਟੋਕੋਲਸ ਨੇ ਉਹਨਾਂ ਨੂੰ ਫੋਲੋ ਕਰਨ ਦੀ ਗੱਲਬਾਤ ਜਿਹੜੀ ਆ ਜੀ ਕੀਤੀ ਗਈ ਆ। ਰਿਟਰਨਿੰਗ ਅਫਸਰ ਜਿਹੜੇ ਆ ਉਹਨਾਂ ਨੂੰ ਸਾਰਿਆਂ ਨੂੰ ਉਹ ਦੱਸਿਆ ਗਿਆ ਆ ਅਤੇ ਉਹਦੇ ਨਾਲ ਹੀ ਇਹ ਵੀ ਕਿਹਾ ਗਿਆ ਆ ਵੀ ਜਿਹੜਾ ਅਖੀਰਲੇ ਵੋਟਿੰਗ ਟਾਈਮ ਵੇਲੇ ਤੱਕ ਲਾਈਨ 'ਚ ਲੱਗ ਜੂਗਾ ਉਹਦੀ ਵੋਟ ਜਿਹੜੀ ਆ ਉਹ ਜ਼ਰੂਰ ਜਿਹੜੀ ਆ ਭੁਗਤਾਈ ਜਾਊਗੀ। ਇਸ ਕਰਕੇ ਜੇ ਤੁਸੀਂ ਕਿਸੇ ਪਾਰਟੀ ਨੂੰ ਕਿਸੇ ਕੈਂਡੀਡੇਟ ਨੂੰ ਸਪੋਰਟ ਕਰ ਰਹੇ ਹਾਂ ਤਾਂ ਜ਼ਰੂਰ ਤੁਹਾਨੂੰ ਜਿਹੜਾ ਆ ਜੀ ਉੱਥੇ ਜਾ ਕੇ ਉਸ ਪਾਰਟੀ ਜਾਂ ਉਸ ਕੈਂਡੀਡੇਟ ਦੇ ਹੱਕ ਦੇ ਵਿੱਚ ਵੋਟ ਪਾ ਕੇ ਆਉਣੀ ਚਾਹੀਦੀ ਹੈ ਕਿਉਂਕਿ ਮੇਰਾ ਆਪਣਾ ਇਹ ਮੰਨਣਾ ਹੈ ਜੇ ਤੁਸੀਂ ਇਸ ਪ੍ਰੋਸੈਸ ਦੇ ਵਿੱਚ ਸ਼ਾਮਿਲ ਨਹੀਂ ਹੁੰਦੇ ਤਾਂ ਤੁਸੀਂ ਜਿਹੜਾ ਆ ਬਾਅਦ 'ਚੋਂ ਲੀਡਰਾਂ ਨੂੰ ਗਾਲਾਂ ਕੱਢਣ ਦੇ ਵਾਸਤੇ ਵੀ ਐਲੀਜੀਬਲ ਨਹੀਂ ਹੁੰਦੇ ਕਿਉਂਕਿ ਜੇ ਤੁਸੀਂ ਇਸ ਪ੍ਰੋਸੈਸ 'ਚ ਸ਼ਾਮਿਲ ਨਹੀਂ ਗਾ ਤਾਂ ਇਸ ਪ੍ਰੋਸੈਸ ਦੇ ਵਿੱਚੋਂ ਜਿਹੜਾ ਵੀ ਲੀਡਰ ਚੁਣ ਕੇ ਰਿਪ੍ਰਜੈਂਟੇਟਿਵ ਉਸ ਰਾਈਡਿੰਗ ਦਾ ਬਣ ਕੇ ਹਾਊਸ ਦੇ ਵਿੱਚ ਜਾਂਦਾ ਆ ਤਾਂ ਤੁਹਾਨੂੰ ਮੇਰਾ ਨਹੀਂ ਖਿਆਲ ਕੋਈ ਵੀ ਹੱਕ ਹੈਗਾ ਉਹਨੂੰ ਇਹ ਕਹਿਣ ਦਾ ਵੀ ਤੂੰ ਚੰਗਾ ਆ ਜਾਂ ਮਾੜਾ ਆ। ਹਾਂ ਤੁਸੀਂ ਪ੍ਰੋਸੈਸ ਦੇ ਵਿੱਚ ਸ਼ਾਮਿਲ ਹੋਏ ਆ, ਤੁਹਾਡਾ ਕੈਂਡੀਡੇਟ ਜਿੱਤਿਆ ਭਾਵੇਂ ਹਾਰਿਆ ਪਰ ਫਿਰ ਤੁਸੀਂ ਜਿਹੜਾ ਆ ਜੀ ਉਹ ਜਿਹੜਾ ਵੀ ਉਹ ਕੈਂਡੀਡੇਟ ਉੱਥੋਂ ਜਿੱਤਿਆ ਆ ਉਹਨੂੰ ਤੁਸੀਂ ਅਕਾਊਂਟੇਬਲ ਬਣਾ ਸਕਦੇ ਹੋ, ਉਹਦੇ ਨਾਲ ਤੁਸੀਂ ਗੱਲਾਂ ਕਰ ਸਕਦੇ ਹਾਂ, ਤੁਸੀਂ ਇਹ ਵੀ ਕਹਿ ਵੇਖ ਸਕਦੇ ਹਾਂ ਵੀ ਭਾਈ ਜੇ ਤੇਰੀ ਥਾਂ 'ਤੇ ਜਿਹੜੇ ਕੈਂਡੀਡੇਟ, ਜੇ ਤੁਹਾਡਾ ਕੈਂਡੀਡੇਟ ਹਰਿਆ ਅਤੇ ਜੇ ਮੇਰਾ ਕੈਂਡੀਡੇਟ ਹੁੰਦਾ ਤਾਂ ਉਹ ਆਹ ਕਰਦਾ, ਤੂੰ ਆਹ ਵਾਅਦੇ ਕੀਤੇ ਸੀ, ਤੂੰ ਆਹ ਨਹੀਂ ਕਿਉਂ ਨਹੀਂ ਪੂਰੇ ਕੀਤੇ, ਮੇਰਾ ਇਹ ਨਿੱਜੀ ਰੂਪ ਦੇ ਵਿੱਚ ਜਿਹੜਾ ਜੀ ਇਹ ਮੰਨਣਾ ਆ। ਡਿਬੇਟ ਇੱਥੇ ਹੋ ਸਕਦੀ ਆ ਵੀ ਜੀ ਕੀ ਹੋਣਾ ਚਾਹੀਦਾ, ਕਿਹੋ ਜਿਹੀ ਜਿਹੜੀ ਆ ਉਹ ਰਿਪ੍ਰਜੈਂਟੇਸ਼ਨ ਹੋਣੀ ਚਾਹੀਦੀ ਆ, ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ ਆ, ਪਰ ਜੇ ਤੁਸੀਂ ਪ੍ਰੋਸੈਸ 'ਚ ਸ਼ਾਮਿਲ ਨਹੀਂਗੇ ਅਤੇ ਤੁਸੀਂ ਉਹ ਪ੍ਰੋਸੈਸ ਦੇ ਥਰੂ ਜਿਹੜੀ ਲੀਡਰਸ਼ਿਪ ਨਿਕਲੀ ਆ ਉਹਨੂੰ ਨਿੰਦਣਾ ਵੀ ਤੁਹਾਡਾ ਮੇਰੇ ਖਿਆਲ ਵਾਜਬ ਨਹੀਂ ਗਾ। ਪ੍ਰੋਸੈਸ ਬਾਰੇ ਤੁਸੀਂ ਆਪਣਾ ਨਿੱਜੀ ਵਿਚਾਰ ਜੋ ਵੀ ਤੁਹਾਡੇ ਹੈਗੇ ਉਹ ਤੁਸੀਂ ਰੱਖ ਸਕਦੇ ਹਾਂ। ਇਸ ਕਰਕੇ ਜਿਹੜਾ ਜੀ ਜ਼ਰੂਰ, ਦੂਜੀ ਗੱਲ ਜਿਹੜੀ ਆ ਜੀ ਇਹ ਵੀ ਹੈ, ਕਾਫੀ ਹੋਰ ਮੀਡੀਆ ਆਊਟਲੈਟਸ 'ਤੇ ਵੀ ਗੱਲਬਾਤ ਹੋਈ ਦੀ ਹੈ ਵੀ ਰਾਜਨੀਤੀ ਜਿਹੜੀ ਆ ਮੁੱਦਿਆਂ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ, ਰਾਜਨੀਤੀ ਜਿਹੜੀ ਆ ਉਹ ਨਿੱਜੀ ਲੈਵਲ 'ਤੇ ਜਾਂ ਪਰਸਨੈਲਿਟੀ ਡਿਬੇਟਾਂ 'ਤੇ ਮੇਰਾ ਖਿਆਲ ਨਹੀਂ ਹੋਣੀ ਚਾਹੀਦੀ। ਕਿਹੜੇ ਮੁੱਦੇ ਜਿਹੜੇ ਆ ਉਹ ਸਮਾਜ ਨੂੰ ਅੱਗੇ ਲੈ ਕੇ ਜਾਣਗੇ, ਕਿਹੜੇ ਮੁੱਦੇ ਜਿਹੜੇ ਆ ਸਮਾਜ ਨੂੰ ਫਿਰ ਪਿੱਛੇ ਖਿੱਚਣਗੇ, ਕਿਹੜੇ ਮੁੱਦੇ ਜਿਹੜੇ ਆ ਸਮਾਜ 'ਚ ਇੱਕ ਸੁਰਤਾ ਲਿਆਉਣਗੇ, ਕਿਹੜੇ ਮੁੱਦੇ ਜਿਹੜੇ ਆ ਉਹ ਸਮਾਜ 'ਚ ਵੰਡੀਆਂ ਪਾਉਣਗੇ, ਮੇਰਾ ਖਿਆਲ ਵੀ ਇਹਨਾਂ ਮੁੱਦਿਆਂ 'ਤੇ ਜਿਹੜੀ ਆ ਆਧਾਰਿਤ ਗੱਲਬਾਤ ਹੋਣੀ ਚਾਹੀਦੀ ਆ। ਜੇ ਇਸ ਵੇਲੇ ਜਿਵੇਂ ਕੱਲ੍ਹ ਨੂੰ ਫੈਡਰਲ ਦੀਆਂ ਵੋਟਾਂ ਪੈ ਰਹੀਆਂ ਅਤੇ ਉੱਥੇ ਫੈਡਰਲ ਮੁੱਦਿਆਂ ਦੇ ਆਧਾਰ 'ਤੇ ਜਿਹੜੀ ਆ ਗੱਲ ਹੋਣੀ ਚਾਹੀਦੀ ਆ, ਉੱਥੇ ਫੈਡਰਲ ਮੁੱਦੇ ਵੇਖਣੇ ਚਾਹੀਦੇ ਆ। ਜੇ ਕੱਲ੍ਹ ਨੂੰ ਪ੍ਰੋਵਿੰਸ਼ੀਅਲ ਹੁੰਦੀਆਂ ਨੇ ਤਾਂ ਉੱਥੇ ਪ੍ਰੋਵਿੰਸ਼ੀਅਲ, ਅਤੇ ਜਦੋਂ ਸਿਟੀ ਦੀਆਂ ਵੋਟਾਂ ਆਉਂਦੀਆਂ ਤਾਂ ਉੱਥੇ ਸਿਟੀ ਨਾਲ ਸੰਬੰਧਿਤ ਜਿਹੜੇ ਮੁੱਦੇ ਨੇ ਉਹ ਜ਼ਰੂਰ ਜਿਹੜੇ ਵਿਚਾਰ ਲੈਣੇ ਚਾਹੀਦੇ ਆ। ਫੈਡਰਲ ਵੋਟਾਂ ਦੇ ਵਿੱਚ ਸਿਟੀ ਦੇ ਮੁੱਦਿਆਂ ਦੇ ਵਿੱਚ ਰੱਖ ਕੇ ਜਾਂ ਪ੍ਰੋਵਿੰਸ਼ੀਅਲ ਵੋਟਾਂ ਵੇਲੇ ਫੈਡਰਲ ਮੁੱਦਿਆਂ ਦੇ ਵਿੱਚ ਰੱਖ ਕੇ ਮੇਰਾ ਨਹੀਂ ਖਿਆਲ ਜੇ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰਦੇ ਹਾਂ। ਬਾਕੀ ਜਿਹੜਾ ਆ ਉਹ ਕਿੰਨਾ ਕੁ ਸਹੀ ਕਿੰਨਾ ਗਲਤ ਆ ਤੁਹਾਡੇ ਆਪਣੇ ਜਿਹੜੇ ਆ ਵਿਚਾਰ ਹੋ ਸਕਦੇ ਆ, ਪਰ ਮੈਨੂੰ ਇਹ ਲੱਗਦਾ ਵੀ ਜਿਹੜੀ ਆ ਜਿਹੜੇ ਲੈਵਲ ਦਾ ਤੁਸੀਂ ਲੀਡਰ ਚੁਣਨ ਦੀ ਜਾਂ ਉਸ ਵੋਟ ਪ੍ਰਕਿਰਿਆ ਦੇ ਵਿੱਚ ਪੈਣ ਦੀ ਗੱਲ ਕਰਦੇ ਹਾਂ, ਤੁਹਾਨੂੰ ਉੱਥੇ ਉਹਨਾਂ ਮੁੱਦਿਆਂ 'ਤੇ ਹੀ ਜਿਹੜੀ ਆ ਉਹਦੀ ਗੱਲਬਾਤ ਹੋਣੀ ਚਾਹੀਦੀ ਆ। ਇੱਥੇ ਮੈਂ ਇਹ ਨਹੀਂ ਕਹਿ ਰਿਹਾ ਵੀ ਜੇ ਕੋਈ ਫੈਡਰਲ ਲੀਡਰ ਆ ਤਾਂ ਉਹ ਪ੍ਰੋਵਿੰਸ਼ੀਅਲ ਮੁੱਦਿਆਂ 'ਤੇ ਐਡਵੋਕੇਸੀ ਨਹੀਂ ਕਰ ਸਕਦਾ, ਪਰ ਜੇ ਪ੍ਰੋਵਿੰਸ਼ੀਅਲ ਮੁੱਦੇ ਆ ਤਾਂ ਉਹਦਾ ਹੱਲ ਜਿਹੜਾ ਪ੍ਰੋਵਿੰਸ ਜਿਹੜੀ ਆ ਲੈਜਿਸਲੇਸ਼ਨ ਆ ਉਹਦੇ ਵਿੱਚੋਂ ਨਿਕਲਣਾ, ਨਾ ਕਿ ਫੈਡਰਲ ਦੀਆਂ ਕਮੇਟੀਆਂ ਦੇ ਵਿੱਚੋਂ। ਬਹੁਤ ਵਾਰ ਥਾਵਾਂ 'ਤੇ ਇਹੋ ਜਿਹੀ ਗੱਲਾਂ ਬਾਤਾਂ ਵੇਖਣ 'ਚ ਆਈਆਂ ਸੁਣਨ 'ਚ ਆਈਆਂ ਆ ਵੀ ਜਾਂ ਤਾਂ ਪਰਸਨੈਲਿਟੀਆਂ ਦੀ ਗੱਲ ਹੁੰਦੀ ਆ ਜਾਂ ਮੁੱਦੇ ਜਿਹੜੇ ਰੈਲੇਵੈਂਟ ਨਹੀਂ ਹੁੰਦੇ ਉਹਨਾਂ ਮੁੱਦਿਆਂ 'ਤੇ ਵਿਚਾਰਾਂ ਅਤੇ ਉਹਨਾਂ ਮੁੱਦਿਆਂ 'ਤੇ ਜਿਹੜੀਆਂ ਆ ਗੱਲਾਂ ਬਾਤਾਂ ਜਿਹੜੀਆਂ ਆ ਉਹ ਹੁੰਦੀਆਂ ਆ ਜਾਂ ਕੀ ਆ। ਅਤੇ ਜਿਹੜੇ ਆ ਇੱਕ ਕਾਲ ਮੇਰਾ ਖਿਆਲ ਆਈ ਸੀ ਜੀ ਉਹ ਡਰੋਪ ਹੋ ਗਈ ਆ, ਚੁੱਕਣ ਲੱਗਿਆ, ਤੁਸੀਂ ਫਿਰ ਦੂਰੀ ਵਾਰੀ ਕਾਲ ਕਰ ਲਿਓ, ਤੁਹਾਡੇ ਨਾਲ ਵੀ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਾਂਗੇ। ਅਤੇ ਇੱਕ ਜਿਹੜੀ ਆ ਜੀ ਸੁਮਲ ਸਾਹਿਬ ਇੱਕ ਖਬਰ 5 ਘੰਟੇ ਪਹਿਲਾਂ ਹੀ ਜਿਹੜੀ ਆ ਜੀ ਫਲੈਸ਼ ਹੋਈ ਆ, ਉਹ ਵੀ ਜਿਹੜੀ ਆ ਅਮਰੀਕਾ ਨੇ ਜਿਹੜੀ ਆ ਵੱਖ ਵੱਖ ਕੰਟਰੀਆਂ ਜਿੱਥੇ ਫੌਜੀ ਭੇਜੇ ਆ, ਜਿੱਥੇ ਕਹਿੰਦੇ ਆ ਵੀ ਅਸੀਂ ਲੜਾਈ ਲੜ ਰਹੇ ਹਾਂ ਇਨਸਾਨੀਅਤ ਬਚਾਉਣ ਵਾਸਤੇ ਜਾਂ ਰਾਈਟਸ ਬਚਾਉਣ ਵਾਸਤੇ ਜਾਂ ਉਹ ਸਾਰਾ ਕੁਛ ਜਿਵੇਂ ਅਮਰੀਕਾ ਕਰਦਾ ਆ, ਇਸ ਖਬਰ ਦੇ ਮੁਤਾਬਕ $21 ਟ੍ਰਿਲੀਅਨ ਹੁਣ ਕਿੰਨੀਆਂ ਕੁ ਜ਼ੀਰੋਆਂ ਲੱਗਣਗੀਆਂ ਆਪੇ ਹਿਸਾਬ ਕਿਤਾਬ ਲਾ ਲਓ, ਉਹ ਖਰਚੇ ਆ ਜੀ ਪਿਛਲੇ ਟਾਈਮ ਦੇ ਵਿੱਚ। ਅਤੇ ਇਹਨਾਂ ਹੀ ਟਾਈਮਾਂ ਦੇ ਵਿੱਚ ਜਿਹੜੇ ਸਟੂਡੈਂਟ ਆ ਜਿਹੜੇ ਉੱਥੇ ਯੂਨੀਵਰਸਿਟੀਆਂ 'ਚੋਂ ਗ੍ਰੈਜੂਏਟ ਹੁੰਦੇ ਆ ਬਾਹਰ ਨਿਕਲਦੇ ਆ ਉਹਨਾਂ ਦਾ ਕਰਜ਼ਾ ਵਧਿਆ ਆ। ਅਤੇ ਇਸ ਜਿਹੜੀ ਆ ਜੀ ਖਬਰ ਆ ਇਹਦੇ ਮੁਤਾਬਕ ਗੱਲ ਹੈਗੀ ਆ ਵੀ ਜੇ ਕਿਤੇ ਉਹਨੇ $1 ਟ੍ਰਿਲੀਅਨ ਜਿਹੜੇ ਉੱਧਰ ਖਰਚੇ ਉਹਨੂੰ ਅੱਧੇ ਵੀ ਜੇ ਕਿਤੇ ਜਿਹੜੀ ਆ ਸਟੂਡੈਂਟ ਡੈਟ ਨੂੰ ਖਤਮ ਕਰਨ 'ਚ ਜਾਂ ਹੈਲਥ ਕੇਅਰ ਇੰਪਰੂਵਮੈਂਟ ਵਾਲੇ ਪਾਸੇ ਲਾਏ ਹੁੰਦੇ ਅਤੇ ਸ਼ਾਇਦ ਜਿਹੜੇ ਅਮਰੀਕਨ ਰਹਿ ਰਹੇ ਆ ਉਹਨਾਂ ਦੀਆਂ ਜ਼ਿੰਦਗੀਆਂ ਦਾ ਸਟੇਟਸ ਹੋਰ ਕੁਛ ਹੋਰ ਹੁੰਦਾ। ਬੜੀ ਵਾਜਬ ਜੀ ਜਿਹੜੀ ਆ ਇਹਦੀ ਹੈਡਲਾਈਨ ਮੈਨੂੰ ਲੱਗੀ ਜੀ। ਮੈਂ ਕਿਹਾ ਤਾਂ ਵੀ ਇਹ ਜਿਹੜੀ ਆ ਕਰਦੀ ਹੈ, ਕਿਉਂਕਿ ਜਿਹੜੀ ਹੁਣ ਉਹ ਗੱਲ ਕਰ ਰਹੇ ਆ ਆਪਾਂ ਕੋਵਿਡ ਦੀ ਵੀ ਰਿਪੋਰਟ ਦਿੰਦੇ ਨੇ, ਇਹ ਤੋਂ ਇਹ ਥੋੜ੍ਹੀ ਡਿਟੇਲ 'ਚ ਗੱਲ ਕਰ ਲਵਾਂਗੇ ਅੱਗੇ ਥੋੜ੍ਹੇ ਅੱਗੇ ਅਗਲੇ ਸੈਕਸ਼ਨ ਦੇ ਵਿੱਚ ਆਪਾਂ ਕੋਵਿਡ ਦੀ ਜਿਹੜੀ ਆ ਉਹ ਰਿਪੋਰਟ ਜ਼ਰੂਰ ਜਿਹੜੀ ਆ ਜੀ ਉਹ ਸਾਂਝੀ ਕਰ ਲਈਏ, ਅਤੇ ਬਿਰਜੂ ਹੁਣਾਂ ਤੋਂ ਖਬਰਾਂ ਜਿਹੜੀਆਂ ਜੀ ਉਹਦਾ ਵੀ ਗੱਲਬਾਤ ਜਿਹੜੀ ਆ ਹੈਗੀ ਆ, ਕਿਉਂਕਿ ਇਹ ਜਦੋਂ ਗੱਲਬਾਤ ਚੱਲ ਪਈ ਤਾਂ ਹੋ ਸਕਦਾ ਵੀ ਗੱਲ ਥੋੜ੍ਹੀ ਜਿਹੀ ਲੰਬੀ ਹੋ ਜਾਵੇ, ਉਹਦੇ ਕਰਕੇ ਜਿਹੜੀ ਆ ਜੀ ਉਹ ਜ਼ਰੂਰੀ ਆ। ਪਰ ਭਾਈ ਜਿਹੜੇ ਵੀ ਇੰਟਰਸਟਡ ਆ ਉਹ ਦੇਖ ਜ਼ਰੂਰ ਲਿਓ, ਬਿਜ਼ਨਸ ਇਨਸਾਈਡਰ ਦੀ ਰਿਪੋਰਟ ਆ ਅਤੇ ਕਾਫੀ ਡਿਟੇਲ ਦੇ ਵਿੱਚ ਇਹ ਜਿਹੜੀ ਆ ਰਿਪੋਰਟ ਹੈਗੀ ਆ ਆਉਂਦੇ ਟਾਈਮ ਦੇ ਵਿੱਚ ਅੱਜ ਦੇ ਪ੍ਰੋਗਰਾਮ 'ਚ ਵੇਖਾਂਗੇ। ਇੱਕ ਗੀਤ ਸੱਚ ਮੈਨੂੰ ਬੜਾ ਵਧੀਆ ਲੱਗਿਆ ਅਤੇ ਉਹ ਗੀਤ ਵੀ ਸੁਣਾਵਾਂਗੇ, ਥੋੜ੍ਹਾ ਜਿਹਾ ਲੰਮਾ ਆ ਅਤੇ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਸੀਗੇ ਵੀ ਆਹ ਜਦੋਂ ਤੱਕ ਕਿਸਾਨੀ ਅੰਦੋਲਨ ਦੀ ਗੱਲ ਹੋਈ ਆ ਉਹ ਗੀਤਾਂ ਦਾ ਚਿਹਰਾ ਮੋਹਰਾ ਕਾਫੀ ਬਦਲਣਾ ਸ਼ੁਰੂ ਹੋਇਆ ਅਤੇ ਇਹ ਜਿਹੜਾ ਗੀਤ ਆ ਜੀ ਇਹ ਖਾਸ ਕਰਕੇ ਜਿਹੜੇ ਪੰਜਾਬੀਆਂ ਦੀ ਹਿਸਟਰੀ ਕਈ ਉਹ ਤੱਥ ਸ਼ਾਇਦ ਬਹੁਤ ਕਈਆਂ ਨੂੰ ਨਾ ਪਤਾ ਹੋਣ ਉਹਨਾਂ ਚੀਜ਼ਾਂ ਨੂੰ ਗੀਤ ਦੇ ਰੂਪ ਦੇ ਵਿੱਚ ਪਹਿਲਾਂ ਲਿਖਿਆ ਆ ਅਤੇ ਫਿਰ ਵਿਰਾਸਤ ਸੰਧੂ ਹੋਣਾ ਨੇ ਉਹ ਗੀਤ ਗਾਇਆ, ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ। ਪਰ ਆਪਾਂ ਜਿਹੜੀ ਆ ਕੋਵਿਡ ਵਾਲੀ ਰਿਪੋਰਟ ਜਿਹੜੀ ਆ ਜੀ ਉਹਦੇ ਸੰਬੰਧ ਦੇ ਵਿੱਚ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲਬਾਤ ਕਰ ਲਈਏ। ਜਿਹੜੇ ਟੋਟਲ ਕੇਸ ਨੇ ਜੀ ਇਸ ਵੇਲੇ ਐਕਟਿਵ ਨੇ ਜਿਹੜੇ ਕੈਨੇਡਾ ਦੇ ਵਿੱਚ ਉਹਨੇ 45,814 ਅਤੇ ਇਹਨਾਂ ਦੇ 27,394 ਜਿਹੜੀਆਂ ਉਹ ਮੌਤਾਂ ਹੋਈਆਂ ਨੇ। ਕੇਸ ਜਿਹੜੇ ਆ ਜੀ ਉਹ ਘਟੇ ਨੇ ਥੋੜ੍ਹੇ ਜਿਹੇ ਪਿਛਲੇ ਕੁਛ ਦਿਨਾਂ ਤੋਂ, ਜਿਹੜੀ ਆ ਪੀਕ ਜਿਹੜਾ ਗ੍ਰਾਫ ਦੇ ਹਿਸਾਬ ਨਾਲ ਹੋਈ ਸੀਗੀ ਜੀ 17 ਤਰੀਕ ਦੇ ਨੇੜੇ ਤੇੜੇ 18 ਦੇ, ਅਤੇ ਅੱਜ ਜਿਹੜੀ ਆ ਜੀ ਇੱਕਦਮ ਕਾਫੀ ਘੱਟ ਕੇ ਇਹ 3657.7 ਅਤੇ ਜਿਹੜੀ ਆ 7 ਡੇ ਐਵਰੇਜ ਜਿਹੜੀ ਆ ਜੀ ਉਹ ਕੈਨੇਡਾ ਦੀ ਜਿਹੜੀ ਆ ਜੀ ਉਹ ਪਹੁੰਚੀ ਆ। ਅੰਟਾਰੀਓ ਜਿਹੜਾ ਜੀ ਅੰਟਾਰੀਓ ਵਾਲਿਆਂ ਨੇ ਅੱਜ ਰਿਪੋਰਟ ਕੀਤੇ ਨੇ 715 ਕੇਸ, ਅਤੇ ਇਹ 715 ਕੇਸਾਂ ਦੇ ਨਾਲ ਜਿਹੜੀ 7 ਦਿਨਾਂ ਦੀ ਐਵਰੇਜ ਆ ਉਹ 709.3 ਕੇਸਾਂ 'ਤੇ ਜਿਹੜੀ ਆ ਪਹੁੰਚ ਗਈ ਆ ਜੀ। ਹਾਲਾਂਕਿ ਇਹ ਜਿਹੜੀ ਆ ਕਿਸੇ ਵੇਲੇ 100-150 ਦੇ ਨੇੜੇ ਤੇੜੇ ਜਿਹੜੀ ਆ ਉਹ ਜੁਲਾਈ ਦੇ ਮਹੀਨੇ ਦੇ ਵਿੱਚ ਸੀਗੀ, ਅਤੇ ਇਹ ਇਸ ਵੇਲੇ 709.3 'ਤੇ ਜਿਹੜੀ ਆ 7 ਦਿਨਾਂ ਦੀ ਐਵਰੇਜ ਕੇਸਾਂ ਦੇ ਵਿੱਚ ਜਿਹੜੀ ਆ ਪਹੁੰਚ ਗਈ ਆ। ਪਰ ਫਿਰ ਵੀ ਸਾਰੇ ਥਾਵਾਂ ਤੋਂ ਇਹ ਪਤਾ ਲੱਗ ਰਿਹਾ ਵੀ ਜਿਹੜੀ ਵੈਕਸੀਨ ਆ ਉਹ ਫਰਕ ਪਾਉਂਦੀ ਆ ਹੋਸਪਿਟਲਾਈਜੇਸ਼ਨ 'ਤੇ, ਟਰਾਂਸਮਿਸ਼ਨ 'ਤੇ ਵੀ, ਬਾਕੀ ਸਾਰਿਆਂ 'ਤੇ। ਪਰ ਫਿਰ ਵੀ ਕੁਛ ਇੱਕ ਜਿਹੜੇ ਆ ਵੀ ਇਨਸਾਨ ਇਹੋ ਜਿਹੇ ਹੈਗੇ ਆ ਜਿਹੜੇ ਅਜੇ ਵੀ ਵੈਕਸੀਨ ਦੇ ਅਗੇਂਸਟ ਮੁਜ਼ਾਹਰਾ ਕਰਦੇ ਆ, ਐਂਟੀ ਜਿਹੜੀ ਆ ਉਹ ਡੈਮੋਸਟ੍ਰੇਸ਼ਨਸ ਹੋ ਰਹੀਆਂ ਆ। ਅਤੇ ਠੀਕ ਹੈ ਜੀ, ਸਾਰਿਆਂ ਨੂੰ ਆਪੋ ਆਪਣੇ ਵਿਚਾਰ ਰੱਖਣ ਦਾ ਹੱਕ ਆ, ਜੇ ਉਹ ਕਿਸੇ ਨਾਲ ਨਹੀਂ ਸਹਿਮਤ ਡੈਮੋਸਟ੍ਰੇਸ਼ਨ ਵੀ ਕਰ ਸਕਦੇ ਆ। ਪਰ ਜਿਹੋ ਜਿਹੇ ਕੁਛ ਇੱਕ ਡੈਮੋਸਟ੍ਰੇਸ਼ਨ BC ਵਾਲੇ ਪਾਸੇ ਹੋਏ ਨੇ ਅਤੇ ਕੁਛ ਇੱਕ ਸਕੂਲਾਂ ਨੂੰ ਹੀ ਜਿਹੜਾ ਆ ਲੋਕਡਾਊਨ ਕਰਨਾ ਪਿਆ, ਕਿਉਂਕਿ ਉਹ ਜਿਹੜੇ ਡੈਮੋਸਟ੍ਰੇਟਰ ਆ ਉਹ ਸਕੂਲ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ, ਜਾਂ ਆਪਣੇ ਇੱਥੇ ਅੰਟਾਰੀਓ 'ਚ ਜਿਹੜੇ ਆ ਉਹ ਹੋਸਪਿਟਲਾਂ ਦੇ ਬਾਹਰ ਮੁਜ਼ਾਹਰੇ ਹੋਏ ਆ। ਮੇਰੇ ਖਿਆਲ ਉਹ ਢੁਕਵੀਆਂ ਥਾਵਾਂ ਨਹੀਂ ਹੈਗੀਆਂ, ਕਿਉਂਕਿ ਜਦੋਂ ਹੋਸਪਿਟਲ 'ਚ ਕੋਈ ਐਮਰਜੈਂਸੀ ਵਹੀਕਲ ਅੰਦਰ ਵੜਨਾ ਆ ਉਹਨੂੰ ਹੋ ਸਕਦਾ ਵੀ ਉਹ ਸਕਿੰਟਾਂ ਦੀ ਗੱਲ ਹੀ ਹੋਵੇ, ਮਿੰਟਾਂ ਦੀ ਨਾ ਹੋਵੇ, ਮੈਨੂੰ ਹੈਲਥ ਕੇਅਰ ਮਿਲੇ। ਅਤੇ ਜੇ ਉਹ ਉਨ੍ਹਾਂ ਕੁ ਸਮਾਂ ਵੀ ਘੱਟ ਜਿਹੜਾ ਆ ਵੀ ਉਹਨੂੰ ਬਾਹਰ ਕਹਿਣਾ ਪੈ ਜਾਵੇ ਤਾਂ ਹੋ ਸਕਦਾ ਕਿਸੇ ਦੀ ਜਿਹੜੀ ਆ ਉਹ ਮੌਤ ਹੋ ਸਕਦੀ ਆ। ਸਕੂਲਾਂ ਦੇ ਵਿੱਚ ਜੇ ਬੱਚੇ ਪੜ੍ਹਨ ਗਏ ਆ ਅਤੇ ਉੱਥੇ ਵੀ ਮੁਜ਼ਾਹਰਾਕਾਰੀ ਜਿਹੜੇ ਆ ਵੀ ਜੇ ਉੱਥੇ ਐਂਟਰ ਹੁੰਦੇ ਆ ਅਤੇ ਬੱਚਿਆਂ ਨੂੰ ਜਦੋਂ ਸਕੂਲ ਲੋਕਡਾਊਨ ਹੁੰਦਾ ਆ ਤਾਂ ਉਹਨੂੰ ਬੱਚਿਆਂ 'ਤੇ ਜਿਹੜਾ ਪ੍ਰਭਾਵ ਪੈਂਦਾ ਦਿਮਾਗਾਂ ਦੇ ਉੱਤੇ ਉਹ ਵੀ ਕੋਈ ਬਾਹਲਾ ਜਿਹੜਾ ਆ ਉਹ ਚੰਗਾ ਨਹੀਂ ਹੁੰਦਾ। ਇਸ ਕਰਕੇ ਜਿਹੜਾ ਜੀ ਉਹਦਾ ਜ਼ਰੂਰ ਜਿਹੜਾ ਆ ਮੈਨੂੰ ਲੱਗਦਾ ਧਿਆਨ ਰੱਖਣਾ ਚਾਹੀਦਾ ਆ। ਮੁਜ਼ਾਹਰੇ ਕਰਨੇ ਨੇ, ਹੱਕ 'ਚ ਕਰਨੇ ਨੇ, ਉਲਟ ਕਰਨੇ ਨੇ, ਉਹ ਜਿਹੜਾ ਜੀ ਤੁਹਾਡੇ 'ਤੇ ਆ, ਨਿੱਜੀ ਆ, ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਕਰੀ ਜਾਓ। ਜੇ ਕਾਨੂੰਨ ਤੋਂ ਉਲਟ ਕਰੋਗੇ ਤਾਂ ਆਪੇ ਜਿਨ੍ਹਾਂ ਨੇ ਕਾਨੂੰਨ ਦੀ ਜਿਹੜੀ ਆ ਉਹ ਵੇਖਣੀ ਆ ਵੀ ਕਾਨੂੰਨ ਤੋਂ ਉਲਟ ਵਾਲੇ ਬੰਦਿਆਂ ਨਾਲ ਕਿਵੇਂ ਡੀਲ ਕਰਨਾ, ਉਹ ਆਪੇ ਉਹਨਾਂ ਨੂੰ ਡੀਲ ਜਿਹੜੇ ਆ ਜੀ ਉਹ ਕਰਨਗੇ। ਕਾਲਰ ਨੇ ਇੱਕ ਲਾਈਨ 'ਤੇ ਵੇਖਦੇ ਹਾਂ ਕੀ ਗੱਲ ਕਰਨੀ ਚਾਹੁੰਦੇ ਆ। ਹੈਲੋ,
ਹਾਂਜੀ ਅਮਰਜੀਤ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਹਜ਼ਾਰਾ ਸਿੰਘ ਬੋਲਦਾ।
ਹਾਂਜੀ ਹਜ਼ਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ।
ਤੁਸੀਂ ਬੜੀ ਸੋਹਣੀ ਉਹ ਕਹਿੰਦਾ ਰਿਪੋਰਟ ਦਾ ਜ਼ਿਕਰ ਕੀਤਾ ਵੀ $21 trillion ਉਹਨਾਂ ਨੇ ਖਰਚ ਦਿੱਤਾ ਜੰਗਾਂ ਜਿੱਦਾਂ ਦੇ ਉੱਪਰ ਲੋਕਾਂ ਤੇ ਬੰਬ ਸੁੱਟਣ ਲਈ, ਤੇ ਇਹ $21 trillion ਸਟੂਡੈਂਟ ਦਾ ਡਿੱਟ ਆ ਉਹ ਤੋਂ ਬਾਅਦ ਹੈ ਵੀ ਤੁਹਾਡੀ ਅਪਰੋਚ ਕੀ ਆ, ਸਭ ਕੁਛ ਤੁਹਾਡੇ ਰਿਸੋਰਸ ਤੁਹਾਡੇ ਕੋਲ ਨੇ ਪਰ ਉਹ ਵਰਤਣੀ ਕਿੱਥੇ ਨੇ, ਉਹਨਾਂ ਦੀ ਅਪਰੋਚ ਕੀ ਆ, ਪਹੁੰਚ ਕੀ ਆ, ਇਹ ਸਭ ਤਾਂ ਤੁਹਾਡੀਆਂ ਨੀਤੀਆਂ ਜਿਹੜੀਆਂ ਰੋਜ਼ਮਰਾ ਦੀਆਂ ਛੋਟੀਆਂ ਮੋਟੀਆਂ ਗੱਲਾਂ ਬਾਤਾਂ ਵਾਸਤੇ ਜਾਂ ਮਤਲਬ ਉਹਦੇ ਨਾਲ ਨਾਲ ਮੈਂ ਸਮਝਦਾ ਜਿਹੜੀ ਤੁਹਾਡੀ ਬੁਨਿਆਦੀ ਸੋਚ ਆ ਪਾਰਟੀਆਂ ਦੀ ਤੇ ਪਾਰਟੀ ਦੇ ਤੁਹਾਡੇ ਲੀਡਰ ਦਾ ਵਿਜ਼ਨ ਉਹ ਵੀ ਬੜਾ ਇੰਪੋਰਟੈਂਟ ਹੈ। ਹੁਣ ਆਪਾਂ ਜਿੱਦਾਂ ਪੈਂਡੈਮਿਕ ਦੇ ਵਿੱਚ ਅਸੀਂ ਸਮਝ ਨਹੀਂ ਸਕਦੇ ਨਿਕਲੇ, ਹੁਣ ਚੌਥੀ ਵੇਵ ਜਿਵੇਂ ਚੱਲ ਰਹੀ ਆ, ਇਹਦੇ ਵਿੱਚ ਵੀ ਇਹ ਚੀਜ਼ ਆ ਪਾਰਟੀਆਂ ਤੇ ਪਾਰਟੀਆਂ ਦੇ ਲੀਡਰ ਜਿਹੜੇ ਹੈਗੇ ਉਹਨਾਂ ਦਾ ਵਿਜ਼ਨ ਕੀ ਆ,
ਕੋਈ ਸ਼ੱਕ ਨਹੀਂ ਜੀ।
ਉਹ ਹੁਣ ਜੇ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਇੱਕ ਪਾਰਟੀ ਜਿਹੜੀ ਹੈਗੀ ਆ ਜੇ ਉਹ ਕੋਈ ਇਸ ਗੱਲ ਨੂੰ ਇਨਕਰੇਜ ਕਰਦੀ ਹੈ ਵੀ ਆਪਾਂ ਜਿਹੜਾ ਸਾਇੰਟਿਫਿਕ ਜਿਹੜਾ ਮੈਡੀਕਲ ਸਾਡੀ ਐਡਵਾਈਸ ਹੈ ਅਸੀਂ ਉਹਦੇ ਮੁਤਾਬਕ ਆਪਣੀ ਪੋਲਿਸੀ ਬਣਾਈਏ, ਉਹਦੇ ਨਾਲ ਸਾਡੇ ਰੋਜ਼ਮਰਾ ਦੇ ਹਾਲਾਤ ਹੋਰ ਹੋਣਗੇ, ਪੰਦਰਾਂ ਨਾਲ ਡੀਲ ਕਰਨ ਦਾ ਸਾਡਾ ਜਿਹੜਾ ਹੈਗਾ ਢੰਗ ਹੋਰ ਹੋਏਗਾ, ਤੇ ਇੱਕ ਜੀ ਇਹਨੂੰ ਰਿਡੀਕਿਊਲ ਕਰੇਗੀ, ਇਹ ਤਾਂ ਗੱਲੇ ਹੀ ਕੁਛ ਨੀ, ਮਾਸਕ ਦੇ ਅਗੇਂਸਟ ਮਜ਼ਾਰ ਆ, ਵੈਕਸੀਨ ਜਿਹੜੀ ਹੈਗੀ ਕੁਛ ਵੀ ਨਹੀਂ, ਤੇ ਦੂਜੀ ਗੱਲ ਹੈਗੀ ਵੀ ਏਦਾਂ ਦੇ ਬੰਦੇ ਜਿਹੜੇ ਹੈਗੇ ਖਾਸ ਕਰਕੇ ਜਿਹੜੇ ਏਦਾਂ ਦੀਆਂ ਪਾਰਟੀਆਂ ਦੇ ਲੀਡਰ ਆ ਉਹ ਜੀ ਚੋਰੀ ਚੋਰੀ ਪਤਾ ਆਪ ਕੀ ਕਰਦੇ ਨੇ, ਲੋਕਾਂ ਨੂੰ ਬੇਸ਼ੱਕ ਇਨਕਰੇਜ ਕਰਦੇ ਨੇ, ਆਪ ਚੋਰੀ ਚੋਰੀ ਵੈਕਸੀਨ ਲਵਾ ਵੀ ਲੈਂਦੇ ਨੇ। ਇਹਨਾਂ ਦਾ ਸਭ ਤੋਂ ਵੱਡਾ ਜਿਹੜਾ ਆਪਣਾ ਗੁਰੂ ਕੰਟਰੋਲ ਸੀਗਾ ਮਿਨਿਸਟਰ ਟਰੰਪ, ਅਜੇ ਵੀ ਹੈਗੇ ਨੇ ਉਹ,
ਹਾਂਜੀ ਹਾਂਜੀ,
ਆਪ ਉਹਨਾਂ ਨੇ ਕਹਿਣ ਦਾ ਮਤਲਬ ਇਹਨਾਂ ਚੀਜ਼ਾਂ ਨੂੰ ਉਤਸ਼ਾਹਿਤ ਕੀਤਾ ਤੇ ਆਪ ਚੋਰੀ ਚੋਰੀ ਵੈਕਸੀਨ ਲਵਾ ਵੀ ਲਈ।
ਹਜ਼ਾਰਾ ਸਿੰਘ ਜੀ ਜਿਹੜੀ ਹੈ ਨਾ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ,
ਹਾਂਜੀ,
ਜਦੋਂ ਮੌਤ ਸਾਹਮਣੇ ਦਿਸਦੀ ਹੈ ਨਾ
ਜੀ,
ਉਦੋਂ ਮੇਰੇ ਖਿਆਲ ਕਈ ਕਹਿੰਦੇ ਕੌਣ ਦੇਣੀਆਂ ਪਲੀੜਾਂ ਪੈ ਜਾਂਦੀਆਂ।
ਤੁਹਾਡੀ ਬੋਲ ਬਿਲਕੁਲ ਸਹੀ ਤਾਂ, ਪਰ ਫਿਰ ਉਹ ਚੀਜ਼ ਜਿਹੜੀ ਹੈਗੀ ਚੰਗੀ ਚੀਜ਼ ਲੀਡਰ ਜਿਹੜੇ ਹੈਗੇ ਉਹਨਾਂ ਦਾ ਫਿਰ ਫਰਜ਼ ਇਹ ਬਣਦਾ ਉਦੋਂ ਬਾਅਦ ਕਹਿਣ ਵੀ ਭਾਈ ਮੰਨ ਜਾਣ ਭਾਈ ਮੈਂ ਗਲਤ ਸੀਗਾ, ਇਸ ਗੱਲ ਤੋਂ ਬਚੋ, ਆਪਾਂ ਹੁਣ ਇੱਧਰ ਨੌਨਸੈਂਸ ਨਹੀਂ ਕਰੇ। ਜੇ ਤੁਸੀਂ ਫਿਰ ਵੀ ਉਹ ਨੌਨਸੈਂਸ ਨੂੰ ਇਨਕਰੇਜ ਕਰਦੇ ਹੋ ਤੇ ਗੱਲ ਮਾੜੀ ਆ ਜੀ, ਮੇਰੇ ਜਿਹੜਾ ਮਨ ਦਾ ਡਰ ਹੈਗਾ ਉਹ ਇਹ ਆ ਆਪਣੀ ਹੁਣ ਕੱਲ ਨੂੰ ਇਲੈਕਸ਼ਨ ਹੋ ਰਹੀ ਆ, ਐਰਨ ਟੂਲ ਸਾਹਿਬ ਦਾ ਜੋ ਪਿਛਲੇ ਸਮੇਂ ਦੇ ਵਿੱਚ ਇਹਦੇ ਪ੍ਰਤੀ ਅਪਰੋਚ ਰਹੀ ਆ, ਮੇਰੇ ਹਿਸਾਬ ਨਾਲ ਵੈਕਸੀਨ ਦੇ ਮਸਲੇ ਚ ਉਹ ਜ਼ਿੰਮੇਵਾਰ ਨਹੀਂ ਸੀ, ਉਹ ਜ਼ਿੰਮੇਵਾਰੀ ਵਾਲੀ ਅਪਰੋਚ ਨਹੀਂ ਸੀ। ਜੇ ਕਿਤੇ ਐਰਨ ਟੂਲ ਦੇ ਹੱਥ ਇਸ ਤਰ੍ਹਾਂ ਦੀ ਕਹਿੰਦਾ ਮਤਲਬ ਅਪਰੋਚ ਆਪਣੀ ਕਮਾਂਡ ਹੁੰਦੀ ਜਦੋਂ ਪੈਂਡੈਮਿਕ ਸ਼ੁਰੂ ਹੋਇਆ ਸੀ ਤੇ ਅੱਜ ਸਾਡੇ ਟੋਰਾਂਟੋ ਦਾ ਸਾਰੇ ਕੈਨੇਡਾ ਹਾਲਤ ਜਿਹੜੇ ਸੀਗੇ ਉਹ ਅਲਬਰਟਾ ਵਰਗੇ ਹੋ ਜਾਣੇ ਸੀ ਜਿੱਦਾਂ ਦਾ, ਕਿਉਂਕਿ ਬੜੀ ਸਪਸ਼ਟ ਗੱਲ ਹੈ ਜੀ, ਦੋ ਕੰਜ਼ਰਵੇਟਿਵ ਗਵਰਨਮੈਂਟ ਇੱਥੇ ਆਪਣੇ ਇੰਟਾਰੀਓ ਚ ਵੀ ਹੈ, ਡੱਗ ਫੋਰਡ ਸਾਹਿਬ ਨੇ ਇੱਕ ਆਪਣੀ ਅਪਰੋਚ ਬਣਾਈ ਕਿ ਆਪਣੀ ਇੱਕ ਵਰਤੋਂ ਕੀਤੀ, ਜਿਹਦੀ ਵਰਤੋਂ ਕੀਤੀ ਉਹਨਾਂ ਨੇ, ਉਹਦੇ ਨਾਲ ਆਪਾਂ ਵੇਖ ਲਓ ਇੱਥੇ ਠੀਕ ਠਾਕ ਆਪਾਂ ਗੱਲਬਾਤ ਵੀ ਕਰ ਰਹੇ ਹਾਂ। ਦੂਜੀ ਕੰਜ਼ਰਵੇਟਿਵ ਗਵਰਨਮੈਂਟ ਸੀਗੀ ਜਿਹੜੀ ਜੈਸਨ ਕੇਨੀ ਸਾਹਿਬ, ਉਹਨਾਂ ਨੇ ਅਲਬਰਟਾ ਚ ਉੱਥੇ ਦੇ ਹਾਲਾਤ ਵੀ ਤੁਸੀਂ ਆਪ ਵੇਖ ਸਕਦੇ, ਕਹਿਣ ਦੀ ਲੋੜ ਨਹੀਂ। ਤੇ ਜਿਹੜੇ ਐਰਨ ਟੋਲ ਸਾਹਿਬ ਸੀ ਜੀ, ਇਹ ਜਿਹੜੀ ਜੈਸਨ ਕੈਨੀ ਦੀ ਲਾਈਨ ਸੀਗੀ ਉਹਨੂੰ ਜ਼ਿਆਦਾ ਉਹਨੂੰ ਉਤਸ਼ਾਹਿਤ ਕਰ ਰਹੇ ਸੀ, ਉਹਦੀ ਜ਼ਿਆਦਾ ਉਹਦਾ ਸਮਰਥਨ ਕਰਦੇ ਸੀ। ਇਹਦੇ ਤੋਂ ਇਹ ਵੀ ਆ ਵੀ ਹੁਣ ਆਉਣ ਵਾਲੇ ਸਮੇਂ ਚ ਵੀ ਜੇ ਇਹਨਾਂ ਨੇ ਸੋਧ ਨਾ ਕੀਤੀ ਤਾਂ ਜੇ ਹੁਣ ਮੰਨ ਲਓ ਅਸੀਂ ਸਰਕਾਰ ਇਹਨਾਂ ਨੂੰ ਬਣਾ ਦਿੰਦੇ ਹਾਂ ਤੇ ਆਪਣੀ ਨੀਤੀ ਚ ਸੋਧ ਨਹੀਂ ਕਰਦੇ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਸਮਝਾਂ ਵੀ ਹਾਲਾਤ ਚੰਗੇ ਨਹੀਂ ਹੋਣਗੇ।
ਹਜ਼ਾਰਾ ਸਿੰਘ ਜੀ ਸੋਰੀ, ਮੈਨੂੰ ਇੱਕ ਗੱਲ ਦੱਸੋ, ਐਰਨੋ ਟੂਲ ਹੁਣਾਂ ਦੀ ਤਾਂ ਗੱਲ ਤੁਸੀਂ ਜ਼ਰੂਰ ਕੀਤੀ ਹੈ,
ਹਾਂਜੀ ਹਾਂਜੀ,
ਪਰ ਜਿਨ੍ਹਾਂ ਨੇ ਇਹ ਫੋਰਥ ਵੇਵ ਦੇ ਚੱਲਦਿਆਂ ਆਪਾਂ ਨੂੰ ਇਹਨਾਂ ਵੋਟਾਂ ਵਾਲੇ ਪਾਸੇ ਧੱਕਿਆ,
ਹਾਂਜੀ,
ਕੀ ਉਹ ਸਹੀ ਸੀ?
ਮੇਰੇ ਹਿਸਾਬ ਨਾਲ ਜੀ ਉਹ ਬਿਲਕੁਲ ਸਹੀ ਸੀ। ਨਿੱਜੀ ਤੌਰ ਤੇ ਮੈਂ ਆਪਣੀ ਇਹ ਰਾਏ ਕਰਨਾ ਵੀ ਉਹ ਬਿਲਕੁਲ ਸਹੀ ਸੀ। ਕਾਰਨ ਬੜਾ ਛੋਟਾ ਸੁਧਾਰਨ ਆ ਜੀ, ਇੱਕ ਤਾਂ ਕਾਰਨ ਦਾ ਇਹ ਹੈਗਾ ਵੀ ਇਹ ਇਲੈਕਸ਼ਨ ਜੋ ਵੀ ਇਤਿਹਾਸ ਦਾ ਤੇ ਤੁਹਾਨੂੰ ਵੀ ਸਭ ਨੂੰ ਪਤਾ ਵੀ ਇੱਕ ਉਹ ਜਿਹੜੀ ਮਨੋਰਟੀ ਗਵਰਨਮੈਂਟ ਆ ਉਹ ਬਹੁਤਾ ਚਿਰ ਚੱਲਦੀ ਨੀ, ਕਿਸੇ ਨਾ ਕਿਸੇ ਨੇ ਉਹਨੇ ਟੁੱਟੇ ਜਾਣਾ ਹੁੰਦਾ। ਅੱਛਾ ਦੂਜੀ ਗੱਲ ਸੀਗੀ ਇਹ ਇੱਕ ਬੜਾ ਕ੍ਰਿਟੀਕਲ ਸਮਾਂ ਬਣ ਗਿਆ ਸੀ ਜਦੋਂ ਇਹ ਇਲੈਕਸ਼ਨ ਹੋਈ ਸੀ 2019 ਦੇ ਵਿੱਚ, ਜਿਹੜੇ ਜਿਹੜੇ ਵੀ ਪਲੇਟਫਾਰਮ ਪਾਰਟੀਆਂ ਲੈ ਕੇ ਆਈਆਂ ਸੀ ਉਸ ਤੋਂ ਬਾਅਦ ਹਾਲਾਤ ਬਦਲ ਗਏ, ਉਹ ਪਲੇਟਫਾਰਮ ਸਾਰੇ ਅਵੇਲੇਬਲ ਹੋ ਗਏ, ਗੈਰ ਪ੍ਰਸੰਗਕ ਹੋ ਗਏ ਤੇ ਉਹ ਨਜਿੱਠਣਾ ਪਿਆ ਕਿਸੇ ਹੋਰ ਚੀਜ਼ ਨਾਲ, ਪਲੇਟਫਾਰਮ ਤੁਹਾਡੇ ਰਹਿ ਗਏ ਸਾਈਡ ਤੇ। ਅੱਛਾ ਹੁਣ ਉਸ ਤੋਂ ਬਾਅਦ ਤਕਰੀਬਨ 1.5 ਸਾਲ ਦਾ ਸਮਾਂ ਲੰਘ ਗਿਆ ਜੀ, ਉਹਦੇ ਵਿੱਚ ਲੋਕਾਂ ਦੇ ਸਾਹਮਣੇ ਉਸ ਪਾਰਟੀ ਦੀ ਪਰਫਾਰਮੈਂਸ ਵੀ ਆ ਗਈ ਆ, ਉਹਨਾਂ ਦੀਆਂ ਗਲਤੀਆਂ ਵੀ ਆ ਗਈਆਂ, ਉਹਨਾਂ ਦਾ ਚੰਗੇ ਪੱਖ ਵੀ ਮੰਦੇ ਪੱਖ ਵੀ ਸਭ ਲੋਕਾਂ ਦੇ ਸਾਹਮਣੇ ਆ। ਉਦੋਂ ਵੱਡਾ ਚੈਲੰਜ ਹੈ ਜੀ ਇਸ ਤੋਂ ਬਾਅਦ ਹੁਣ ਇਹਦੀ ਜਿਹੜੀ ਰਿਕਵਰੀ ਆ ਜਾਂ ਇਸ ਜਾਂ ਫਿਰ ਅਜੇ ਵੀ ਇਸ ਚੀਜ਼ ਦੇ ਵਿੱਚ ਅਸੀਂ ਜਿੱਥੇ ਹੈਗੇ ਹਾਂ ਇਹਨੂੰ ਅੱਗੇ ਕਿੱਦਾਂ ਡੀਲ ਕਰਨਾ। ਇੱਕੋ ਹੀ ਬੰਦਾ ਕਹਿੰਦਾ ਮਤਲਬ ਆਪਣੀ ਇੱਕ ਅਪਰੋਚ ਨਾਲ ਬੈਠਾ ਰਹੇ ਤੇ ਉਹਦੇ ਨਾਲੋਂ ਬਿਹਤਰ ਇਹ ਸੀ, ਇਹ ਮੌਕਾ ਦਿੱਤਾ ਸਹੀ ਤੇ ਜਿੱਥੇ ਕੈਨੇਡੀਅਨ ਲੋਕਾਂ ਕੋਲ ਇੱਕ ਫਿਰ ਮੌਕਾ ਉਹਨਾਂ ਕੋਲ ਹੋਵੇ, ਖਾਸ ਕਰਕੇ ਜਦੋਂ ਸਰਕਾਰ ਮਾਇਨੋਰਟੀ ਸਰਕਾਰ ਆ, ਜਿਹਦੇ ਵਿੱਚ ਲੋਕੀ ਇਹ ਕਹਿ ਸਕਣ ਵੀ ਹੁਣ ਆਪਾਂ ਪਿਛਲੀ ਪਰਫਾਰਮੈਂਸ ਨੂੰ ਵੇਖਦੇ ਹੋਏ ਅਗਲੇ ਕੰਮ ਲਈ ਵਾਗਡੋਰ ਕਿਹਦੇ ਹੱਥ ਦੇਣੀ ਆ ਹੁਣ ਚੋਇਸ ਆ ਲੋਕਾਂ ਦੇ ਕੋਲ।
ਚਲੋ ਇਹ ਇਹ ਤੁਹਾਡੀ ਨਿੱਜੀ ਰਾਏ, ਤੁਸੀਂ ਕਿਹਾ ਵੀ ਤੁਹਾਡੀ ਨਿੱਜੀ ਰਾਏ ਆ, ਠੀਕ ਸੀਗੀ, ਪਰ ਕੁਛ ਇੱਕ ਗੱਲਾਂ ਜਦੋਂ ਆਪਾਂ ਰੀਜ਼ਨੇਬਿਲਟੀ ਤੇ ਦੇਖਦੇ ਆ ਨਾ, ਜਾਂ ਕੁਛ ਇੱਕ ਸਟੇਟਮੈਂਟਾਂ ਜਿਹੜੀਆਂ ਹਿਸਟੋਰੀਕਲੀ ਦਿੱਤੀਆਂ ਗਈਆਂ,
ਹਾਂ ਹਾਂ,
ਉਹਦੇ ਚ ਇਹ ਵੀ ਆਉਂਦਾ ਆ ਵੀ ਆਪਣੇ ਟਰੂਡੋ ਸਾਹਿਬ ਨੇ ਕਿਹਾ ਸੀਗਾ ਵੀ ਕੋਵਿਡ ਨਾਲ ਪਹਿਲਾਂ ਨਜਿੱਠ ਲਈਏ, ਵੋਟਾਂ ਵਾਟਾਂ ਆਪਾਂ ਫੇਰ ਵੇਖ ਲਾਂਗੇ। ਇੱਕ ਮਿੰਟ ਦਿਓ, ਤੇ ਉਹ ਮੇਰਾ ਨਹੀਂ ਖਿਆਲ ਕੋਵਿਡ ਨਾਲ ਅਜੇ ਤੱਕ ਨਜਿੱਠਿਆ ਗਿਆ। ਦੂਜੀ ਗੱਲ, ਜੇ ਸਰਕਾਰ ਕੋਈ ਬਿੱਲ ਲੈ ਕੇ ਆਉਂਦੀ, ਜਾਂ ਕੋਈ ਇਹ ਜਿਵੇਂ ਥੋਰਨ ਸਪੀਚ ਆਉਣੀ ਸੀ ਹੁਣੇ ਥੋੜ੍ਹੀ ਦੇਰ ਤੱਕ, ਜਾਂ ਕੋਈ ਹੋਰ ਗੱਲ ਆਉਂਦੀ ਉਹਦੇ 'ਤੇ ਵੋਟਾਂ ਪਵਾ ਕੇ ਉੱਥੇ ਸਰਕਾਰ ਡਿੱਗ ਪੈਂਦੀ, ਮੰਨਿਆ ਜਾ ਸਕਦਾ ਸੀ ਬਈ ਜੀ ਦੂਜੀਆਂ ਪਾਰਟੀਆਂ ਸਪੋਰਟ ਨਹੀਂ ਕਰ ਰਹੀਆਂ। ਤੀਜੀ ਗੱਲ, ਜਿਹੜੀ ਵੀ ਕੋਵਿਡ ਨਾਲ ਸੰਬੰਧਿਤ ਕੋਈ ਵੀ ਇਹੋ ਜਿਹੇ ਬਿੱਲ ਜਾਂ ਕੋਈ ਹੋਰ ਚੀਜ਼ ਆਏ ਆ, ਉਹਨੂੰ ਕੰਜ਼ਰਵੇਟਿਵ ਅਤੇ ਐਨ ਡੀ ਪੀ ਦੋਵਾਂ ਨੇ ਸਪੋਰਟ ਕਰਕੇ ਵੀ ਪਬਲਿਕ ਸੇਫਟੀ ਪਹਿਲਾਂ ਰੱਖ ਕੇ, ਅਤੇ ਉਹ ਵੀ ਉਹਨਾਂ ਨੇ ਸਪੋਰਟ ਕਰਕੇ ਉਹ ਬਿੱਲ ਪਾਸ ਕਰਵਾਏ ਆ, ਫਿਰ ਮੈਂ ਅਜੇ ਵੀ ਥੋੜ੍ਹਾ ਜਿਹਾ ਮੈਨੂੰ ਲੱਗਦਾ ਵੀ ਇਹ ਫਿਰ ਸਿਰਫ ਅਤੇ ਸਿਰਫ ਬਈ ਇੱਕ ਮਜੋਰਿਟੀ ਮਨੋਰਿਟੀ ਸਰਕਾਰ 'ਚੋਂ ਮਜੋਰਿਟੀ ਲੱਭਣ ਤੋਂ ਬਿਨਾਂ ਇਹਨਾਂ ਵੋਟਾਂ ਦੀ ਮੈਨੂੰ ਨਿੱਜੀ ਰੂਪ 'ਚ ਲੱਗਦਾ ਕੋਈ ਐਡੀ ਵਧੀਆ ਜ਼ਰੂਰਤ ਨਹੀਂ ਸੀਗੀ। ਕਿਉਂਕਿ ਜਿਹਦਾ ਜਿਹੜੀ ਗੱਲ ਕਰ ਰਹੇ ਆ ਨਾ, ਜਿਵੇਂ ਤੁਸੀਂ ਗੱਲ ਜਿੱਥੋਂ ਸ਼ੁਰੂ ਕੀਤੀ ਵੀ ਅਮਰੀਕਾ ਨੇ ਇੰਨਾ ਖਰਚਾ ਜਿਹੜਾ ਕੀਤਾ ਆ, ਇਹਦਾ ਵੀ 600 million ਦੇ ਨੇੜੇ ਤੇੜੇ ਡਾਲਰ ਦਾ ਖਰਚਾ ਦੱਸਿਆ ਜਾ ਰਿਹਾ ਇਹਨਾਂ ਵੋਟਾਂ ਦਾ, ਅਤੇ ਇਹੋ 600 million ਜਿਹੜਾ ਆ ਕਿਸੇ ਹੋਰ ਪਾਸੇ ਵੀ ਲਾਇਆ ਜਾ ਸਕਦਾ ਸੀਗਾ, ਹੈਲਥ ਕੇਅਰ 'ਤੇ ਹੀ ਲਾਇਆ ਜਾ ਸਕਦਾ ਸੀ। ਆਪਣੇ ਹੈਲਥ ਕੇਅਰ ਦਾ ਸਿਸਟਮ ਜਿੰਨਾ ਕੁ ਹੈਗਾ ਆ, ਕਿੰਨੇ ਜਿਹੜੇ ਜਿਹੜੇ ਆਪਣੇ ਡਾਕਟਰਸ ਨੇ ਉਹਨਾਂ ਦੇ ਸਟੇਟਮੈਂਟਾਂ ਆ ਚੁੱਕੀਆਂ ਵੀ ਆਪਣੇ ਪਰ ਕੈਪੀਟਾ ਆਈ ਸੀ ਯੂ ਬੈਡਸ ਦੇ ਹਾਲਾਤ ਕੋਈ ਬਾਕੀ ਜਿਹੜੇ ਰੱਜੇ ਪੁੱਜੇ ਮੁਲਕ ਆ ਉਹਨਾਂ ਦੇ ਮੁਕਾਬਲੇ ਬਹੁਤ ਘੱਟ ਆ।
ਹਾਂਜੀ ਬਿਲਕੁਲ ਜੀ, ਹੁਣ ਇਹ ਚੀਜ਼ ਆ, ਇਹ ਵੀ ਸਭ ਕੁਛ ਲੋਕਾਂ ਦੇ ਸਾਹਮਣੇ ਆ, ਇਹ ਵੀ ਸਭ ਕੁਛ ਉਹ ਮੈਂ ਗੱਲ ਕਰ ਚੁੱਕਾ ਤੇ ਉਹਨਾਂ ਦੇ ਪਾਰਟੀਆਂ ਦੀ ਪਰਫਾਰਮੈਂਸ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਵਿਜ਼ਨ, ਇਹ ਸਾਰਿਆਂ ਦੇ ਲੋਕਾਂ ਦੇ ਸਾਹਮਣੇ ਇਹਦੀ ਮਿਡਲ ਲੋਕਾਂ ਦੇ ਕੋਲ ਇੱਕ ਚਾਂਸ ਹੈਗਾ ਕਿ ਉਹ ਕਿਵੇਂ ਕਹਿੰਦਾ ਮੁਲਕ ਕਿਸ ਨੂੰ ਆਪਣੀ ਵਾਗਡੋਰ ਸੰਭਾਲਣਾ ਚਾਹੁੰਦੇ ਆ। ਬਾਕੀ ਜਿਹੜਾ ਖਰਚੇ ਦੀ ਗੱਲ ਹੈ ਜੀ, ਉਹ ਨਿੱਜੀ ਤੌਰ ਦੇ ਉੱਤੇ ਜਿਹੜਾ ਉਹ ਬੰਬਾਂ ਤੇ ਖਰਚ ਕਰਨਾ ਜਾਂ ਦੂਜੇ ਤੇ ਖਰਚ ਕਰਨਾ, ਉਹ ਇਹਦੇ ਨਾਲ ਨਿੱਜੀ ਤੌਰ ਤੇ ਮੈਂ ਸਮਝਣਾ ਥੋੜਾ ਜਿਹਾ ਫਰਕ ਆ। ਇਹ ਤਾਂ ਇੱਕ ਤਰੀਕੇ ਦਾ ਜਿਹੜਾ 600 million ਸਾਢੇ 600 million ਡਾਲਰ ਦੀ ਗੱਲ ਹੋ ਰਹੀ ਆ, ਇਹ ਤਾਂ ਇੱਕ ਤਰੀਕੇ ਦਾ ਸਟਿਮੂਲਸ ਹੀ ਆ ਜੀ, ਬਹੁਤਾ ਕੋਈ ਫਰਕ ਨਹੀਂ। ਆ ਜਿਹੜੇ ਕਿਸੇ ਨੇ ਕੰਮ ਕਰਨਾ, ਕਿਸੇ ਨੇ ਐਡਵਰਟਾਈਜਮੈਂਟ, ਕਿਸੇ ਦਾ ਟੈਂਪੂ ਦਾ ਕੰਮ ਆ, ਕਿਸੇ ਦਾ ਕੋਈ ਵਰਕਰ ਜਿਹੜੇ ਹੋਣੇ ਆ, ਇਹ ਉਹਨਾਂ ਨੂੰ ਤਨਖਾਹਾਂ ਮਿਲ ਜਾਣੀਆਂ। ਇਹ ਕੋਈ ਐਡਾ ਮੈਂ ਇਹਨੂੰ ਕੋਈ ਬਹੁਤ ਜ਼ਿਆਦਾ ਲੰਬੀ ਚੌੜੀ ਵੇਸਟੇਜ ਨਹੀਂ ਸਮਝਦਾ, ਕਿਉਂਕਿ ਪੈਸਾ ਲੋਕਾਂ 'ਚ ਹੀ ਆਉਣਾ, ਲੋਕਾਂ ਨੇ ਆਮ ਲੋਕਾਂ ਤੱਕ ਹੀ ਆਉਣਾ, ਵਰਕਰਾਂ ਤੱਕ ਹੀ ਆਉਣਾ। ਬਾਕੀ ਅਖੀਰ 'ਤੇ ਜਾ ਕੇ ਗੱਲ ਇਹ ਆ ਵੀ ਪਾਰਟੀ ਦੀ ਸੋਚ ਵੇਖਣ ਦਾ, ਪਰਖਣ ਦਾ ਲੋਕਾਂ ਦੇ ਕੋਲ ਮੈਂ ਸਮਝਣਾ ਵੀ ਇਹਨਾਂ ਚੋਣਾਂ ਦੇ ਵਿੱਚ ਇੱਕ ਵਾਰੀ ਫੇਰ ਮੌਕਾ ਮਿਲਿਆ। ਸੋ ਸਿਆਹ ਆਪਣੀ ਸਭ ਨੂੰ ਸੂਝਬੂਝ ਦੇ ਨਾਲ ਸਭ ਕੁਛ ਨੂੰ ਵੇਖਦੇ ਹੋਏ, ਪਰਫਾਰਮੈਂਸ ਨੂੰ ਵੇਖਦੇ ਹੋਏ, ਤੇ ਆਉਣ ਵਾਲੇ ਸਮੇਂ ਦਾ ਜਿਹੜਾ ਉਹਨਾਂ ਦਾ ਵਿਜ਼ਨ ਆ ਉਹਨੂੰ ਵੇਖਦੇ ਹੋਏ, ਪਾਰਟੀ ਦੀ ਬੁਨਿਆਦੀ ਸੋਚ ਨੂੰ ਵੇਖਦੇ ਹੋਏ ਆਪਣੀ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ।
ਬਹੁਤ ਬਹੁਤ ਧੰਨਵਾਦ ਸਰ ਜੀ,
ਬਹੁਤ ਧੰਨਵਾਦ ਜੀ,
ਥੈਂਕ ਯੂ। ਠੀਕ ਆ ਜੀ, ਜਿਹੜੀ ਗੱਲਬਾਤ ਆ ਸਰੋਤਿਆਂ ਤੱਕ ਪਹੁੰਚ ਹੀ ਗਈ ਹੈ, ਅਤੇ ਉਹ ਆਪਣੀ ਜਿਹੜੀ ਆ ਜੀ ਉਹ ਡਿਸਾਈਡ ਕਰ ਲੈਣਗੇ। ਆਪਾਂ ਟਾਈਮ 'ਚ ਵੀ ਕਾਫੀ ਪਿੱਛੇ ਚੱਲਦੇ ਹਾਂ, ਸੋ ਸਾਹਿਬ ਸੰਦੇਸ਼ ਜਿਹੜੇ ਆ ਜੀ ਉਹ ਜ਼ਰੂਰ ਸਾਂਝੇ ਕਰ ਦਿਓ, ਤਾਂ ਕਿ ਆਪਾਂ ਬਿਰਜੂ ਹੋਣਾਂ ਦੀਆਂ ਖਬਰਾਂ ਅਤੇ ਬਾਕੀ ਗੱਲਾਂ ਬਾਤਾਂ।
ਹਾਂਜੀ, ਮੈਂ ਦੱਸਣਾ ਚਾਹੂੰਗਾ ਜੀ ਕਿ ਨੇਕ ਧਾਲੀਵਾਲ ਜੀ ਹੁਣੀ ਜਿਹੜੇ ਕਿ ਰੀਅਲ ਸਟੇਟ ਦੇ ਖੇਤਰ 'ਚ ਕੰਮ ਕਰਦੇ ਆ, ਉਹਨਾਂ ਨੂੰ ਤੁਸੀਂ ਉਹਨਾਂ ਨਾਲ ਸੰਪਰਕ ਕਰ ਲਓ। ਉਹ ਕਹਿੰਦੇ ਵੀ GTA ਤੋਂ ਲੈ ਕੇ ਨਿਆਗਰਾ ਫਾਲ ਤੱਕ 401 ਦੇ ਨਾਲ ਨਾਲ ਵਿੰਡਜ਼ਰ ਤੱਕ ਅਤੇ ਨੌਰਥ ਵਾਲੇ ਸ਼ਹਿਰਾਂ 'ਚ ਅਤੇ ਈਸਟ ਵਾਲੇ ਸ਼ਹਿਰਾਂ ਵਿੱਚ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ, ਅਤੇ ਉਹਨਾਂ ਨੂੰ ਫੋਨ ਜ਼ਰੂਰ ਕਰ ਲੈਣਾ 416-567-8081 416-567-8081 'ਤੇ ਫੋਨ ਕੀਤਾ ਜਾ ਸਕਦਾ ਅਨੇਕ ਧਾਲੀਵਾਲ ਜੀ ਉਹਨਾਂ ਨੂੰ। ਵਰਕਰ ਯੂਨਾਈਟਿਡ ਯੂਨੀਅਨ ਜਿਹੜੀ ਕਿ ਆਪਾਂ ਕਈ ਵਾਰੀ ਦੇਖਿਆ ਕਿ ਆਪਣੇ ਨਾਲ ਜ਼ਿਆਦਾ ਤਾਂ ਹੁੰਦੀ ਆ ਹਰੇਕ ਕੰਮ 'ਤੇ, ਤਾਂ ਉਹ ਜਾਂ ਫੋਰਮੈਨ ਜਾਂ ਮੈਨੇਜਮੈਂਟ ਕੰਮ 'ਤੇ ਕੋਈ ਚੰਗੀ ਭਾਸ਼ਾ ਨਹੀਂ ਵਰਤਦਾ, ਤਾਂ ਤੁਸੀਂ ਵਰਕਰ ਯੂਨਾਈਟਿਡ ਯੂਨੀਅਨ ਨੂੰ ਕੋਂਟੈਕਟ ਕਰ ਸਕਦੇ ਹਾਂ। ਉਹਨਾਂ ਦਾ ਨੰਬਰ ਆ 416-510-0887 ਅਤੇ 416-510-0887 'ਤੇ ਫੋਨ ਕੀਤਾ ਜਾ ਸਕਦਾ ਵਰਕਰ ਯੂਨਾਈਟਿਡ ਯੂਨੀਅਨ ਵਾਲਿਆਂ ਨੂੰ। GNG ਟਰੈਕਿੰਗ ਸਲਿਊਸ਼ਨ ਲਈ ਜਿਹੜੀ ਕਿ ਉਹਨਾਂ ਨੇ ਦੱਸਿਆ ਕਿ ਰੈਗੂਲਰ ਟਰੱਕ ਇੰਡਸਟਰੀ 'ਚ ਜੇ ਤੁਸੀਂ ਕੰਮ ਕਰਦੇ ਹਾਂ ਤਾਂ ਉਹਨਾਂ ਨੂੰ ਫੋਨ ਕਰ ਲਓ, ਆਪਣੀ ਕਾਫੀ ਮਦਦ ਕਰ ਸਕਦੇ ਆ 905-461-2525 'ਤੇ 905-461-2525 'ਤੇ ਫੋਨ ਕੀਤਾ ਜਾ ਸਕਦਾ ਜੀ ਐਂਡ ਜੀ ਟਰੱਕਿੰਗ ਸਲਿਊਸ਼ਨ ਵਾਲਿਆਂ ਨੂੰ। ਜੋਗਿੰਦਰ ਸਿੰਘ ਬਾਜਵਾ ਜੀ ਹੁਣੀ ਜਿਹੜੇ ਕਿ 41 ਐਡੀਸਟੋਨ ਤੋਂ ਆਪਣਾ ਟੈਕਸੀ ਦਾ ਬਿਜ਼ਨਸ ਕਾਫੀ ਕਾਮਯਾਬੀ ਨਾਲ ਕਰਦੇ ਆ, ਉਹ ਕਹਿੰਦੇ ਜੇ ਤੁਹਾਨੂੰ ਕਿਸੇ ਵੀ ਮਦਦ ਦੀ ਲੋੜ ਹੋਵੇ ਤਾਂ ਫੋਨ ਕਰ ਲੈਣਾ 416-746-6904 416-741-6904 'ਤੇ ਫੋਨ ਕੀਤਾ ਜਾ ਸਕਦਾ ਜੋਗਿੰਦਰ ਸਿੰਘ ਬਾਜਵਾ ਜੀ ਹੁਣਾਂ ਨੂੰ। ਇਹ ਮਨਜੀਤ ਸਿੰਘ ਮਾਂਗਟ ਲਾਅ ਆਫਿਸ ਜਿਹੜਾ ਕਿ 1300 ਸਟੀਲ ਐਵੀਨਿਊ ਬਰੈਂਪਟਨ ਵਿਖੇ ਸਥਿਤ ਹੈ, ਉਹਨਾਂ ਦਾ ਦੱਸਣਾ ਕਿ ਜੇ ਕੋਈ ਲੀਗਲ ਸਲਾਹ ਮਸ਼ਵਰਾ ਕਰਨਾ ਹੋਵੇ ਤਾਂ 905-456-8811 'ਤੇ ਉਹਨਾਂ ਨੂੰ ਫੋਨ ਕੀਤਾ ਜਾ ਸਕਦਾ, 905-456-8111 'ਤੇ ਫੋਨ ਕੀਤਾ ਜਾ ਸਕਦਾ। ਹੈਲਪਿੰਗ ਹੈਂਡ ਲਈ ਜੇ ਕੋਈ ਤੁਸੀਂ ਤੁਹਾਨੂੰ ਕਿਸੇ ਜੇ ਤੁਸੀਂ ਕੰਪਿਊਟਰ ਸਿੱਖਣਾ ਚਾਹੁੰਦੇ ਹੋ ਔਨਲਾਈਨ ਤਾਂ ਹਰਦੀਪ ਕੌਰ ਨੂੰ ਕਾਲ ਕਰ ਲਓ, ਉਹ ਕਹਿੰਦੇ ਆ ਕਿ ਉਹਨਾਂ ਦਾ ਨੰਬਰ ਆ 416-716-1495 'ਤੇ ਫੋਨ ਕੀਤਾ ਜਾ ਸਕਦਾ 416-716-1495 'ਤੇ। ਥੈਂਕ ਯੂ ਵੈਰੀ ਮਚ,
ਬਹੁਤ ਬਹੁਤ ਧੰਨਵਾਦ ਸੁਮਲ ਸਾਹਿਬ। ਅਤੇ ਹੁਣ ਜਿਹੜੀ ਬਿਰਜੂ ਹੁਣਾਂ ਦੀਆਂ ਖਬਰਾਂ ਦਾ ਬੁਲੇਟਿਨ ਜਿਹੜਾ ਉਹ ਇੰਡੀਆ ਤੋਂ ਖਬਰਾਂ ਦਿੰਦੇ ਨੇ ਉਹ ਸੁਣਦੇ ਹਾਂ, ਅਤੇ ਗੱਲਬਾਤ ਤੁਹਾਡੇ ਨਾਲ ਜਾਰੀ ਰਹੇਗੀ 2:57 ਤੱਕ ਸਟੂਡੀਓ ਦੇ ਨੰਬਰ 416-620-1778 'ਚ।
ਜਾਗਰ ਰੇਡੀਓ ਸੁਣਨੇ ਵਾਲੇ ਸਭੀ ਸਰੋਤਾਓਂ ਕੋ ਮੇਰਾ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਜਾਗਰ ਰੇਡੀਓ ਕੇ ਇਸ ਕਾਰਜਕ੍ਰਮ ਕੇ ਸਪਾਂਸਰ ਹੈ ਵਰਕਰ ਯੂਨਾਈਟਿਡ ਯੂਨੀਅਨ, ਯੂ ਨੀਡ ਯੂਨੀਅਨ ਐਟ ਯੋਰ ਵਰਕ ਪਲੇਸ, ਪਲੀਜ਼ ਕਾਲ 416-510-0887। ਰਿਟਸ ਫਰਨੀਚਰ ਸੇ ਰੋਹਿਤ, ਫੋਨ ਨੰਬਰ 9052-232-7489। खेती के 3 कानूनों को रद्द कराने की मांग को लेकर दिल्ली के बॉर्डरों पर किसानों का आंदोलन जारी है। आज 297 दिन हो चुके हैं। अब तक 600 से ज़्यादा किसान इस आंदोलन में अपनी शहादत दे चुके हैं। आने वाले 27 सितंबर को भारत बंद होने जा रहा है। इस बंद को सफल बनाने के लिए देश के अलग अलग हिस्सों में तैयारियां चल रही हैं। इसके लिए कल मुंबई में स्टेट लेवल की तैयारी की बैठक है। वहीं कल उत्तर प्रदेश के सीतापुर में किसान मजदूर महापंचायत का आयोजन होगा। आने वाले बुधवार को उत्तराखंड के रुड़की के लक्सर में किसान महापंचायत होगी। इससे पहले कर्नाटक में बंद को सफल बनाने के लिए एक बैठक बेंगलोर के फ्रीडम पार्क में हुई है। 27 सितंबर को भारत बंद के लिए संयुक्त किसान मोर्चा ने गाइडलाइंस जारी किया है। पहला यह है कि यह बंद 27 सितंबर को सुबह 6 बजे से शाम 4 बजे तक रहेगा। दूसरा कि एम्बुलेंस, हॉस्पिटल, मेडिकल सर्विसेज, फायर सर्विसेज जैसी इमरजेंसी सर्विसेज को छूट होगी। तीसरा कि यह बंद पीसफुल और वॉलंटरी होगी। चौथा, बंद का मेन थीम होगा किसान विरोधी मोदी सरकार के खिलाफ भारत बंद, मोदी करेगा मंडी बंद, हम करेंगे भारत बंद। संयुक्त किसान मोर्चा ने कहा कि 27 सितंबर को केंद्र सरकार और स्टेट सरकारों के ऑफिसों, एस्टेब्लिशमेंट, कारखानों, स्कूलों, कॉलेजों और अन्य शैक्षणिक संस्थानों, अलग अलग प्रकार के पब्लिक ट्रांसपोर्ट और प्राइवेट ट्रांसपोर्ट को बंद करने की मांग करेगा। किसान अलग अलग तरीकों से आंदोलन को मजबूत कर रहे हैं, जैसे कि किसान संसद की जा रही है, पद यात्राएं निकाली जा रही हैं, साइकिल यात्राएं निकाली जा रही हैं, संवाद यात्रा भी निकाली जा रही है, जिसका मकसद चल रहे किसान संघर्ष को मजबूत करना है। गुरुवार को महाराष्ट्र में नंदुरबार के बिसार बाड़ी में शेतकारी संवाद यात्रा शुरू हुई। संवाद यात्रा का मतलब है टॉक टूर। प्रहा किसान संगठन के 38 किसान जो 9 सितंबर को महाराष्ट्र से रवाना हुए थे, साइकिल यात्रा के 9वें दिन मध्य प्रदेश के मुरैना और राजस्थान के धौलपुर पहुंचे। वे मथुरा और पलवल से होकर गाजीपुर मोर्चा पहुंचेंगे। इसी तरह कर्नाटक के नागराज कलकुटागर इन दिनों पैदल यात्रा पर हैं। वे जियो स्पाटियल टेक्नोलॉजिस्ट हैं। वे कर्नाटक से सिंघू बॉर्डर तक पदयात्रा पर हैं। किसान आंदोलन के सपोर्ट में उन्होंने 11 फरवरी 2021 को अपनी पदयात्रा शुरू की और पिछले 127 दिनों में अब तक 3,250 किलोमीटर पैदल चल चुके हैं। वे 26 नवंबर 2021 को सिंघू मोर्चा पर पहुंचने का कार्यक्रम है। तब तक नागराज 7 महीने में किसानों और उनकी मांगों के समर्थन में 7,000 किलोमीटर की दूरी तय कर चुके होंगे। जहां तक भाजपा और सहयोगी दलों के नेताओं के खिलाफ अभियान का है, अलग अलग जगहों पर लोकल लेवल पर प्रोटेस्ट हो रहे हैं, उन्हें काले झंडे भी दिखाए जा रहे हैं। आपको बताते चले कि आने वाले शुक्रवार को यानी 24 सितंबर 2021 को स्कीम वर्कर की ऑल इंडिया स्ट्राइक होने जा रही है। संयुक्त किसान मोर्चा ने इस ऑल इंडिया स्ट्राइक को सक्रिय सपोर्ट देने की घोषणा की है। स्ट्राइक में आंगनवाड़ी वर्कर, आशा वर्कर, मिड डे मील वर्कर, नेशनल हेल्थ मिशन आदि वर्करों की भागीदारी होगी। संयुक्त किसान मोर्चा का कहना है कि देश के दूर दराज के हिस्सों में भी न्यूट्रिशन, हेल्थ केयर, चाइल्ड केयर और एजुकेशन में बेसिक सर्विस देने वाले इन स्कीम वर्करों में ज्यादातर महिलाएं हैं। इनका शोषण हो रहा है, इनका भरण पोषण यानी सस्टेंस अलाउंस भी नहीं मिलता है। ये वर्कर अपनी जान जोखिम में डालकर कोविड महामारी से लड़ने में सबसे आगे रहे हैं। इसके अलावा कुछ और हलचल भी देखने को मिल रही है, जैसे कि शुक्रवार को खेती के नए कानूनों को पास हुए 1 साल पूरे होने पर शिरोमणि अकाली दल ने पार्लियामेंट तक एक मार्च निकाला। दिल्ली पुलिस ने कई जगहों पर बैरिकेडिंग करके रास्ते बंद कर दिए। फाइनली शिरोमणि अकाली दल ने गुरुद्वारा रकाबगंज साहिब से मार्च निकाला। पुलिस ने बॉर्डरों को सील किया इस मार्च को रोकने के लिए, लेकिन वह दिल्ली के अंदर पहुंचने से लोगों को रोक ना सकी। एक और खबर यह है कि कुछ किसान नेता किसान आंदोलन और करप्शन के इश्यूज को लेकर रालेगढ़ सिद्धि पहुंचे, अन्ना हजारे से मुलाकात की। अन्ना हजारे ने आंदोलन करने को लेकर दिल्ली में 24 सितंबर को बैठक करने जा रहे हैं। उन्होंने इसके लिए जल्दी ही कार्यकारिणी गठित करने की बात की। आप जागो रेडियो को सुन रहे हैं। जागो रेडियो के इस कार्यक्रम के स्पॉन्सर हैं सुभाष जोशी ला फार्म से सुभाष जोशी। फोन नंबर 9053620111। ब्रैम्पटन क्रीमिटोरियम फोन नंबर 9054582222।
तो मैं दसना चाहूँगा जी, अमोलक सिद्धू जिहड़े रियल स्टेट के खेतों के काम कर रहे हैं, उन्हों का डायरैक्ट नंबर 647-719-7008 6477197008। GTA ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਤੁਸੀਂ ਕੋਈ ਜਿਹੜੀ ਆ ਜੀ ਪ੍ਰੋਪਰਟੀ ਦੀ ਖਰੀਦ ਜਾਂ ਵੇਚ ਕਰਨੀ ਚਾਹੁੰਦੇ ਹੋ, ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਅਮੋਲਕ ਸਿੱਧੂ ਹੁਣਾਂ ਨੂੰ ਕਾਲ ਕਰ ਸਕਦੇ ਹੋ। ਦੋ ਉਹਨਾਂ ਦੇ ਕੋਲ ਇਸ ਵੇਲੇ ਪ੍ਰੋਜੈਕਟ ਹੈਗੇ ਆ ਜਿਹੜੇ ਕਿ ਪ੍ਰੀ ਕੰਸਟਰਕਸ਼ਨ ਫੇਜ਼ ਦੇ ਵਿੱਚ ਆ, ਉਹਦੇ ਬਾਰੇ ਵੀ ਜਾਣਕਾਰੀ ਲੈਣ ਵਾਸਤੇ ਤੁਸੀਂ ਉਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ 6477197008 ਉਹਨਾਂ ਦਾ ਡਾਇਰੈਕਟ ਫੋਨ ਨੰਬਰ ਆ ਜੀ। ਜੀ ਬਿਰਜੂ ਜੀ,
उमर खालिद 1 साल से जेल में हैं। 1 साल पहले यानी 13 सितंबर 2020 की रात को उमर खालिद यानी PhD प्राप्त एक इतिहासकार और एक एक्टिविस्ट जो CAA के खिलाफ बोल रहे थे को दिल्ली पुलिस के स्पेशल सेल द्वारा पूछताछ के लिए बुलाया गया था। उन्हें दिल्ली रॉयट्स के मामले में गिरफ्तार किया गया और बाद में उन पर UAPA के तहत आरोप लगाकर जेल में डाल दिया गया। इस अनजस्टिस कैद के 1 साल पूरे होने पर बीते सोमवार को नई दिल्ली के प्रेस क्लब में एक पब्लिक मीटिंग की गई। इस मीटिंग में दो सवाल उठे कि क्या आज के वाशिंदों को यानी नागरिकों को शांति से अधिकार है उनकी सरकार का विरोध करें, चाहे वो नीतियां हों या कानून हों या विचार हों। क्या उमर खालिद अपनी आज़ादी की कीमत चुका रहे हैं? और दूसरा, जब क्रिमिनल जस्टिस सिस्टम का एक महत्वपूर्ण स्तंभ इन्वेस्टिगेशन एजेंसियां खुद कम्युनल प्रिजुडिस हो, तो लोगों को उनके अधिकारों और आज़ादी का क्या मतलब है? इस पब्लिक मीटिंग को एड्रेस किया फॉर्मर मेंबर प्लानिंग कमीशन और वुमेन एक्टिविस्ट सैयदा हामिद, प्रशांत भूषण, दिल्ली माइनॉरिटी कमीशन के फॉर्मर प्रेसिडेंट जफरुल इस्लाम खान, किसान अधिकारों के लिए आंदोलन के नेता जसवीर कौर, द वायर के एडिटर सिद्धार्थ वरदराजन, सीनियर जर्नलिस्ट भारत भूषण और मेंबर ऑफ पार्लियामेंट मनोज झा। मीटिंग को कंडक्ट किया राइटर एंड एक्टिविस्ट फरहा नकवी ने। अब अफगानिस्तान को लेकर थोड़ी बात। इतिहास इस बात की गवाही देता है कि अफगानिस्तान के लोग बहादुर हैं, स्वाभिमानी लोग हैं, अपनी आज़ादी को हमेशा ही बहुत कीमती माना है। किसी भी कुर्बानी से डरे बिना हर विदेशी साम्राज्यवादी का डटकर मुकाबला किया है। हमलावर ताकतों से जो उन पर कब्जा करने आई उनको मुंह तोड़ जवाब दिया है। अमेरिकी साम्राज्यवाद से 20 साल से कब्जे के बाद यह मौका है कि अफगानिस्तान के लोग विदेशी साम्राज्यवादी हुक्मशाही से आज़ाद होकर खुद अपना भविष्य निर्धारित करें। जहां तक पड़ोसी देशों और दूर देशों और उनके वाशिंदों को उन पर विश्वास रखना चाहिए कि वे खुद के लिए अच्छा करेंगे, इस विश्वास के साथ कि हमें उन्हें उनकी मदद के लिए हाथ आगे बढ़ाना चाहिए। हम पड़ोसी मुल्क के वासिंदों होने के नाते हमारा फर्ज है कि किसी भी बाहरी देश को इस इलाके में घुसने से रोकने के लिए विरोध करना चाहिए और अपनी अपनी सरकारों को अंतर्राष्ट्रीय मंच पर विरोध करने के लिए मजबूर करना चाहिए। दूसरा कि अफगानिस्तान के लोगों को खुद को अपना भविष्य तय करने का पूरा अधिकार है, जैसे कि चीन का अधिकार है, जैसे कि इंडिया का अधिकार है, जैसे कि पाकिस्तान का अधिकार है, जैसे कि नेपाल का अधिकार है, वैसे ही दुनिया के अन्य देशों का भी। और दुनिया में किसी भी देश को अपना अपना भविष्य तय करने का पूरा अधिकार है। खैर, जब अफगानिस्तान की बात को हो रही है तो आपको एक बात और भी याद दिला दूं कि अफगानिस्तान की राजधानी काबुल में 106 साल पहले अंग्रेजी हुकूमत के खिलाफ पहली अंतरिम इंडियन गवर्नमेंट बनी थी। अफगानी लोगों ने पहली अंतरिम इंडियन गवर्नमेंट का खुले दिल के साथ सपोर्ट किया था। हालांकि अंग्रेज बिल्कुल नहीं चाहते थे कि उनके खिलाफ अफगानिस्तान के लोग अपनी धरती पर हिंदुस्तानी क्रांतिकारी लोगों को कोई एक्टिविटीज करने दे। उस वक्त अंतरिम सरकार में महेंद्र प्रताप प्रेसिडेंट बने, प्राइम मिनिस्टर के तौर पे मौलाना बरकतुल्ला, होम मिनिस्टर के रूप में देवबंदी मुल्लावी उबैदुल्ला सिंधी, वॉर मिनिस्टर मौलवी बसीर और फॉरेन मिनिस्टर के रूप में चंपक रमन पिल्लई थे। 106 साल पहले इंडिया की अंतरिम सरकार को सपोर्ट देना अफगानिस्तान के लोगों के प्रोग्रेसिव सोच रखने का सबूत पेश करती है। आज इंडिया के अखबारों में, न्यूज चैनलों में, हर अखबार के पेज और न्यूज चैनल के न्यूज़ में अफगानिस्तान के बारे में जहरीला प्रचार को इसलिए तवज्जो दी जाती है क्योंकि उसके पीछे अमरीकी साम्राज्यवाद है। अमरीकी साम्राज्यवाद के पीछे इंडिया के सरमाएदार हैं जो उनके भी साम्राज्यवादी मंसूबों को विपाले हुए हैं। बाकी बात अगले हफ्ते करेंगे। और हाँ, इसके साथ ही अगले संडे को एक पोयम जो सर्वेश्वर दयाल सक्सेना द्वारा लिखी है, पोयम का हेडिंग है देश कागज पर बना नक्शा नहीं होता। इसी के साथ जाने की इजाजत। आप जागो रेडियो को सुन रहे हैं, जागो रेडियो को सुनते रहें। अब आपसे अलविदा, अगले हफ्ते मिलेंगे इसी दिन और इसी टाइम। इस प्रोग्राम को स्पॉन्सर करने के लिए वर्कर यूनाइटेड यूनियन, रिट्स फर्नीचर्स, सुभाष जोशी ला फॉर्म एंड ब्रैम्पटन क्रिमेटोरियम को शुक्रिया।
ਤੁਹਾਡੀ ਕਾਰ, ਵੈਨ ਜਾਂ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਇਸ ਨੂੰ ਬਿਲਕੁਲ ਨਵੀਂ ਨਕੂਰ ਕਰ ਦੇਣਗੇ ਗਵਰਨਮੈਂਟ ਅਪਰੂਵਡ ਲਾਇਸੈਂਸਡ ਬਾਡੀ ਸ਼ਾਪ ਐਕਸ਼ਨ ਆਟੋ ਕਲੀਨ ਸੈਂਟਰ। ਨਵੀਂ ਜਗ੍ਹਾ ਤੇ ਮੂਵ ਹੋ ਚੁੱਕੇ ਹਨ, 2662 ਡਰਿਊ ਰੋਡ ਮਾਲਟਨ ਦੇ ਵਿੱਚ। ਹਰ ਤਰ੍ਹਾਂ ਦਾ ਬਾਡੀ ਵਰਕ ਕਰਵਾਉਣ ਲਈ ਐਕਸ਼ਨ ਆਟੋ ਦਾ ਨਾਂ ਚੇਤੇ ਰੱਖੋ। ਟੋਇੰਗ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ। 905-673-9494 ਜਾਂ ਫਿਰ ਜੱਸੀ ਹੋਰਾਂ ਨਾਲ 416-518-1919 ਤੇ ਸੰਪਰਕ ਕਰੋ। ਐਕਸ਼ਨ ਆਟੋ ਕਲੀਜਨ।
ਮੈਥੀਸਨ ਕਲੀਜਨ, ਤੁਹਾਡੇ ਟਰੱਕ ਦਾ ਕਿਤੇ ਐਕਸੀਡੈਂਟ ਹੋ ਗਿਆ, ਰੱਬ ਨਾ ਕਰੇ, ਤਾਂ ਤੁਸੀਂ ਦੁਬਾਰਾ ਆਪਣੇ ਟਰੱਕ ਨੂੰ ਨਵਾਂ ਨਕੋਰ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਵੈਸੇ ਤੁਸੀਂ ਰੰਗ ਰੋਗਨ ਚੇਂਜ ਕਰਵਾਉਣਾ, ਤਾਂ 1225 ਮੈਥੀਸਨ ਬੁਲੇਵਾਰਡ ਈਸਟ ਮਿਸੀਸਾਗਾ, ਡੈਕਸੀ ਅਤੇ ਮੈਥੀਸਨ ਦਾ ਇਹੋ ਏਰੀਆ। ਟੋਇੰਗ ਕੰਪਨੀ ਵੀ ਇਹਨਾਂ ਦੀ ਆਪਣੀ ਹੈ, ਤੁਹਾਨੂੰ ਪਤਾ ਕਿ ਕਿੰਗ ਟੋਇੰਗ। ਨੰਬਰ ਤੁਹਾਨੂੰ ਦਿੰਦੇ ਹਾਂ ਮੈਥੀਸਨ ਕਲੀਜਨ ਤੋਂ ਬਾਈ ਹੁਣਾਂ ਦਾ, 905-614-0000-905-614-0000 ਤੇ ਸੰਪਰਕ ਜਿਹੜਾ ਕਰ ਸਕਦੇ ਹੋ।
ਆਰਡਰ ਆਰਡਰ ਮੁਲਜ਼ਮ ਕਸਮ ਖਾ ਜੋ ਕੁਝ ਵੀ ਬੋਲੇਗਾ।
ਹਰ ਤਰ੍ਹਾਂ ਦੀ ਕਾਨੂੰਨੀ ਸੇਵਾ ਲਈ ਅੱਜ ਹੀ ਸੰਪਰਕ ਕਰੋ
ਸੁਭਾਸ਼ ਜੋਸ਼ੀ ਲਾਅ ਆਫਿਸ, ਬੈਰਿਸਟਰ, ਸੋਲਿਸਿਟਰ ਐਂਡ ਨੋਟਰੀ ਪਬਲਿਕ। ਸੁਭਾਸ਼ ਜੋਸ਼ੀ
ਹਰ ਤਰ੍ਹਾਂ ਦੀਆਂ ਲੀਗਲ ਸਰਵਿਸਿਜ਼ ਲਈ,
ਫੈਮਿਲੀ ਲਾਅ, ਕਾਰਪੋਰੇਟ ਲਾਅ, ਇਮੀਗ੍ਰੇਸ਼ਨ ਲਾਅ, ਲਿਟੀਗੇਸ਼ਨ ਜਾਂ ਫਿਰ ਕਨਵੇਅੰਸਿੰਗ ਆਫ ਵਿਲਸ ਐਂਡ ਪਾਵਰ ਆਫ ਅਟਾਰਨੀ ਲਈ ਅੱਜ ਹੀ ਕੰਟੈਕਟ ਕਰੋ ਸੁਭਾਸ਼ ਜੋਸ਼ੀ ਲਾਅ ਆਫਿਸ ਨੂੰ। ਅੱਜ ਹੀ ਪਹੁੰਚੋ ਸੁਭਾਸ਼ ਜੋਸ਼ੀ ਲਾਅ ਆਫਿਸ, 1530 ਡਰੂ ਰੋਡ, ਮਿਸੀਸਾਗਾ, ਯੂਨਿਟ ਨੰਬਰ 30। ਕਾਲ ਕਰੋ 905-362-0111-905-312-0111।
ਕੈਨੇਡੀਅਨ ਗਲਾਸ ਵਿੰਡੋ ਲਿਮਿਟਡ ਡੋਰਸ, ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਡੋਰਾਂ ਤੋਂ ਲੈ ਕੇ ਵਿੰਡੋਆਂ ਤੱਕ ਤੁਸੀਂ ਗਲਾਸਿਸ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਚਾਹੇ ਘਰ ਆ ਚਾਹੇ ਤੁਹਾਡਾ ਹਾਲ ਆਫਿਸ, ਤਾਂ ਸੰਘਾ ਤੋਚੀ ਨਾਲ ਤੁਸੀਂ 416-454-3031 ਤੇ ਜਿਹੜਾ ਜੀ ਸੰਪਰਕ ਕਰ ਸਕਦੇ ਹੋ। 416-454-3031 ਕੈਨੇਡੀਅਨ ਗਲਾਸ ਵਿੰਡੋ ਲਿਮਿਟਡ ਤੋਂ ਸੰਘਾ ਤੋਚੀ।
ਪਰ ਇੱਕ ਵਾਰੀ ਫੇਰ ਸਵਾਗਤ ਜੀ ਤੁਹਾਡੇ ਸਾਰਿਆਂ ਦਾ, ਅਤੇ ਜੁੜੇ ਹੋਏ ਹੋ ਤੁਸੀਂ ਰੇਡੀਓ ਪ੍ਰੋਗਰਾਮ ਜਾਗੋ ਦੇ ਨਾਲ। ਵੋਟਾਂ ਨਾਲ ਸੰਬੰਧਿਤ ਹੀ ਇੱਕ ਥੋੜ੍ਹੀ ਜਿਹੀ ਖਬਰ ਜਿਹੜੀ ਆ ਜੀ ਹੋਰ ਸਾਂਝੀ ਕਰ ਦਈਏ, ਬਾਕੀ ਤਾਂ ਜਿਹੜਾ ਆ ਅੱਗੇ ਜਾ ਕੇ ਜਿਹੜਾ ਆ ਲੱਗ ਹੀ ਜਾਣਾ ਪਤਾ, ਕਿਉਂਕਿ ਕੱਲ੍ਹ ਵੋਟਾਂ ਪੈ ਜਾਣੀਆਂ। ਅਤੇ ਸੁਮਲ ਸਾਹਿਬ, ਜਿਹੜਾ ਨੈਨੋਜ਼ ਜਿਹੜੀ ਇੱਕ ਕੰਪਨੀ ਆ ਜਿਹੜਾ ਪੋਲ ਕਰਦੀ ਆ ਸ਼ੇਅਰ ਸ਼ੂਅਰ ਦੱਸਦੀ, ਜਿਹੜੀ ਆ ਕਿਹੜੇ ਕਿਹੜੀ ਪਾਰਟੀ ਦਾ ਕਿੰਨਾ ਪਰਸੈਂਟੇਜ ਸ਼ੇਅਰ ਆ ਵੋਟਰਾਂ ਦਾ, ਉਹਦੇ ਹਿਸਾਬ ਦੇ ਨਾਲ ਜਿਹੜੀ ਇਹ 12:47 'ਤੇ ਰਿਪੋਰਟ ਆ ਜੀ ਅੱਜ ਦੀ, 17 ਦੀ, ਉਹਦੇ ਅਕੋਰਡਿੰਗਲੀ ਇਸ ਵੇਲੇ ਦੋ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹਨਾਂ ਦਾ ਫਰਕ 0.3% ਹੀ ਰਹਿ ਗਿਆ। ਜਿਹੜੀ ਆ ਲਿਬਰਲ ਪਾਰਟੀ ਆ ਉਹ 30.8% 'ਤੇ ਆ, ਜਦੋਂ ਕਿ ਪਹਿਲਾਂ 31.3% 'ਤੇ ਸੀਗੀ। ਅਤੇ ਜਿਹੜੇ ਕੰਜ਼ਰਵੇਟਿਵ ਆ ਉਹ 30.5% 'ਤੇ ਆ, ਜਦੋਂ ਕਿ ਪਹਿਲਾਂ 29.2% 'ਤੇ ਸੀ।
ਇਹ ਵਧੇ ਆ,
ਅਤੇ ਹਾਂਜੀ ਕੰਜ਼ਰਵੇਟਿਵ ਵਧੇ ਆ, ਲਿਬਰਲ ਜਿਹੜੇ ਆ ਉਹ ਘਟੇ ਆ ਥੋੜ੍ਹੇ ਜਿਹੇ।
ਇਹਦਾ NDP ਦਾ ਕੀ ਹਾਲ ਆ?
NDP ਜਿਹੜੀ ਆ ਜੋ ਉੱਥੇ ਉਹ 19% 'ਤੇ ਜਿਹੜੀ ਹੈਗੀ ਆ, ਕਿਉਂਕਿ ਘਟੀ ਜ਼ਰੂਰ ਆ ਥੋੜ੍ਹੀ ਜਿਹੀ, ਨਹੀਂ ਵਧੀ ਆ ਜੀ, ਉਹ 20.9% 'ਤੇ ਸੀਗੀ ਅਤੇ ਉਹ ਹੁਣ 21% 'ਤੇ ਆ ਨੈਨੋਜ਼ ਪੋਲ ਦੇ ਅਕੋਰਡਿੰਗਲੀ। ਅਤੇ ਉਹ 20.9 ਅਤੇ 21 ਦਾ ਕੋਈ ਬਹੁਤਾ ਇੰਨਾ ਫਰਕ ਨਹੀਂ ਹੈਗਾ, ਪਰ ਜਿਹੜੀ ਆ ਜੀ ਮੇਰਾ ਖਿਆਲ ਹੈ ਜਿਹੜੇ ਕੰਜ਼ਰਵੇਟਿਵ ਦੇ ਜਿਹੜੀ ਵੋਟਾਂ ਵਧੀਆਂ ਆ, ਸ਼ਾਇਦ ਜਿਹੜੀ ਪੀਪਲਜ਼ ਪਾਰਟੀ ਆਫ ਕੈਨੇਡਾ ਆ ਉਹ ਪਹਿਲਾਂ 7.3% 'ਤੇ ਸੀਗੀ, ਜਿਹੜੀ ਕਿ ਹੁਣ ਇਸ ਰਿਪੋਰਟ ਦੇ ਮੁਤਾਬਕ ਘੱਟ ਕੇ 5.6% 'ਤੇ
ਉਹ
ਜਿਹੜੀ ਆ ਰਹਿ ਗਈ ਆ। ਉਹ ਹੋ ਸਕਦਾ ਉੱਧਰੋਂ ਜਿਹੜੀ ਆ ਜੀ ਉੱਧਰ ਨੂੰ ਹੋ ਜਾਏ, ਕਿਉਂਕਿ ਇਹ ਜਿਹੜੀ ਆ ਘਟਣ ਦੇ ਨਾਲ ਇਹ ਇਸ ਵੇਲੇ ਬਲੋਕ ਕੁਬੈਕਵਾ ਤੋਂ ਵੀ ਥੱਲੇ ਚਲੀ ਗਈ ਆ। ਬਲੋਕ ਕੁਬੈਕਵਾ ਜਿਹੜੀ ਆ ਉਹ 6.5% 'ਤੇ ਆ, ਜਦੋਂ ਕਿ ਪੀਪਲਜ਼ ਪਾਰਟੀ ਆਫ ਕੈਨੇਡਾ ਇਸ ਰਿਪੋਰਟ ਦੇ ਮੁਤਾਬਕ 5.6% 'ਤੇ ਆ। ਪਰ ਵੱਡੀ ਗੱਲ ਕੀ ਆ, ਇਹੀ ਰਿਪੋਰਟ ਅੱਗੇ ਜਾ ਕੇ ਦੱਸਦੀ ਆ ਵੀ ਅਜੇ ਵੀ 8.4% ਜਿਹੜੇ ਆ ਜਿਨ੍ਹਾਂ ਨੂੰ ਪੋਲ ਕੀਤਾ ਆ ਇਹਨਾਂ ਨੇ, ਉਹਦੇ 'ਚੋਂ 8.4% ਨੇੜੇ ਤੇੜੇ ਵੋਟਰ ਨੇ ਜਿਹੜੇ ਅਜੇ ਵੀ ਅਨਡਿਸਾਈਡਿਡ ਨੇ। ਜੇ ਡਿਫਰੈਂਸ ਦੋਵਾਂ ਪਾਰਟੀਆਂ ਦਾ ਡਿਸਾਈਡਿਡ ਵੋਟ 'ਚ 0.3% ਆ ਅਤੇ 8.4% ਅਨਡਿਸਾਈਡਿਡ ਆ, ਮੇਰਾ ਖਿਆਲ ਆ ਰਿਜ਼ਲਟ ਜਿਹੜੇ ਆ ਜਿਹੜੇ ਆ ਇੰਟਰਸਟਿੰਗ ਹੋਣਗੇ। ਹਾਂਜੀ ਉਹ ਜਿਹੜੇ ਇੰਟਰਸਟਿੰਗ ਹੋਣਗੇ, ਕਿੱਧਰ ਨੂੰ ਗੱਲ ਤੁਰਦੀ ਆ ਉਹ ਤਾਂ ਅੱਗੇ ਜਾ ਕੇ ਪਤਾ ਲੱਗੂਗਾ। ਪਰ ਜਿਹੜੀ ਇਸੇ ਹੀ ਨੈਨੋਜ਼ ਪੋਲ ਦੇ ਮੁਤਾਬਕ ਜਿਹੜੇ ਪ੍ਰੈਫਰਡ ਪ੍ਰਾਈਮ ਮਿਨਿਸਟਰ ਹੈ ਕੋਈ ਵੀ ਜਿਹੜਾ ਹੈ ਉਹ 30% ਦੇ ਨੇੜੇ ਜਿਹੜਾ ਉੱਤੇ ਨਹੀਂ ਹੈਗਾ।
ਅੱਛਾ,
1/3 ਤੋਂ ਥੱਲੇ ਥੱਲੇ ਹੀ ਆ ਸਾਰੇ। ਟਰੂਡੋ ਸਾਹਿਬ ਜਿਹੜੇ 29.4% 'ਤੇ ਆ, ਐਰਨੋ ਟੂਲ 25.9% 'ਤੇ ਆ, ਜਗਮੀਤ ਸਿੰਘ ਹੁਣੇ 22.3% 'ਤੇ ਆ, ਅਤੇ ਬਾਕੀ ਤਾਂ ਚਲੋ ਜਿਹੜੇ ਸਿੰਗਲ ਡਿਜਿਟ ਵਾਲੇ ਜਿਹੜੇ ਉਹ ਹੈਗੇ ਆ। ਇਸ ਕਰਕੇ ਵੀ 30% ਵੀ ਇਹਦੇ ਹਿਸਾਬ ਦੇ ਨਾਲ ਜਿਹੜੇ ਉਹ ਪ੍ਰੈਫਰਡ ਪ੍ਰਾਈਮ ਮਿਨਿਸਟਰ ਦਾ ਇਸ ਰਿਪੋਰਟ ਦੇ ਨਾਲ ਜਿਹੜਾ ਆ ਇਹ ਹੈਗਾ ਆ। ਹੁਣ ਗੀਤ ਇੱਕ ਸਾਂਝਾ ਕਰਦੇ ਹਾਂ ਸਰੋਤਿਆਂ ਦੇ ਨਾਲ, ਜਿਹੜਾ ਮੈਂ ਜਿਵੇਂ ਪਹਿਲਾਂ ਕੀਤਾ ਆ, ਥੋੜ੍ਹਾ ਜਿਹਾ ਲੰਮਾ ਜ਼ਰੂਰ ਆ ਪਰ ਮੇਰਾ ਜੀ ਕਰਦਾ ਹੈ ਸਾਂਝਾ ਕਰੀਏ। ਕਾਫ਼ੀ ਇਤਿਹਾਸਕ ਜਿਹੜੇ ਆ ਤੱਥ ਆ ਪੰਜਾਬੀਆਂ ਦੇ ਨਾਲ ਸੰਬੰਧਿਤ ਜਿਹੜੇ ਹੋ ਸਕਦਾ, ਕਈਆਂ ਥਾਵਾਂ 'ਤੇ ਉਹਨਾਂ ਨੇ ਇਸ਼ਾਰਾ ਮਾਤਰ ਕੀਤਾ ਆ ਰਾਈਟਰ ਨੇ, ਪਰ ਜਿਹੜੇ ਸਾਨੂੰ ਸਾਰਾ ਕੁਛ ਪਰੋਇਆ ਆ ਨਾ, ਮੈਨੂੰ ਚੰਗਾ ਲੱਗਿਆ। ਤੁਹਾਨੂੰ ਕਿਵੇਂ ਲੱਗਿਆ ਦੱਸ ਸਕਦੇ ਹੋ 416-620-1778 'ਤੇ। ਗੀਤ ਸੁਣਦੇ ਹਾਂ ਅਤੇ ਵਾਪਸ ਆਉਂਦੇ ਰੇਡੀਓ ਪ੍ਰੋਗਰਾਮ ਜਾਗੋ ਦੇ ਵਿੱਚ।
ਕਿਸੇ ਤੋਂ ਨਾ ਕੇ ਅੱਜ ਤੇ ਆ ਜੀ ਅਸੀਂ ਉੱਥੇ ਤੇ ਕਮਾਰੀਆਂ, ਆਹ ਜੰਗ ਮਲਤਾਨ ਬਾਰੇ ਗੌਰ ਨਾਲ ਪੜੀ ਕਿਵੇਂ ਜਾਨਵਾਰੀਆਂ, ਜਿਹੜੇ ਹਾਥੀਆਂ ਦੇ ਖੜ ਜਾਂਦੇ ਮੂਰੇ ਆਣ ਕੇ, ਬੜੇ ਤਾਰਾ ਸਿੰਘ ਜਿਹੇ ਕਿਰਦਾਰ ਹੋਣਗੇ।
ਜੰਗ ਵੱਲ ਮੂੰਹ ਕਰਦਾ ਹੋ ਜਿਹਨੂੰ ਕਿਹੜਾ ਪੁੱਟਦਾ
ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਜੀ। ਗੀਤ ਤੁਸੀਂ ਸੁਣਿਆ, ਇੱਕ ਦੋ ਜਿਹੜੀਆਂ ਜੀ ਕਾਲਾਂ ਆਈਆਂ ਉਹਨਾਂ ਨਾਲ ਵੀ ਗੱਲਬਾਤ ਹੁੰਦੀ ਰਹੀ, ਕਈ ਵਾਰੀ ਗੱਲਬਾਤ ਥੋੜ੍ਹੀ ਜਿਹੀ ਲੰਮੀ ਹੋ ਜਾਂਦੀ ਹੈ, ਪਰ ਗੀਤ ਦੇ ਵਿੱਚ ਕੁਛ ਇੱਕ ਜਿਹੜੀਆਂ ਚੀਜ਼ਾਂ ਦੱਸੀਆਂ, ਜ਼ਰੂਰ ਮੌਕਾ ਲੱਗਿਆ ਤਾਂ ਉਹਨਾਂ ਕਿਤਾਬਾਂ ਬਾਰੇ ਪੜ੍ਹ ਕੇ ਦੇਖਿਓ, ਉਹਨਾਂ ਚੀਜ਼ਾਂ ਬਾਰੇ ਜਿੱਧਰ ਨੂੰ ਕੁਛ ਇੱਕ ਇਸ਼ਾਰੇ ਕੀਤੇ ਗਏ ਆ ਉਹਨਾਂ ਦੀਆਂ ਗੱਲਾਂ ਜਿਹੜੀਆਂ ਆ ਉਹ ਵੀ ਕਰਕੇ ਦੇਖਿਓ, ਅਤੇ ਤਾਂ ਕਿ ਆਪਣੇ ਜਿਹੜੀ ਆ ਇਤਿਹਾਸ ਤੋਂ ਜ਼ਰੂਰ ਜਿਹੜਾ ਆ ਪਤਾ ਹੋਣਾ ਚਾਹੀਦਾ, ਕਿਉਂਕਿ ਜੇ ਪਤਾ ਹੋਊਗਾ ਤਾਂ ਇਤਿਹਾਸ 'ਤੇ ਆਪਾਂ ਮਾਣ ਵੀ ਕਰਦੇ ਹਾਂ। ਜੇ ਇਤਿਹਾਸ ਦਾ ਪਤਾ ਹੀ ਨਾ ਹੋਊਗਾ, ਨਹੀਂ ਤਾਂ ਫਿਰ ਸੁਣੀ ਸੁਣਾਈ ਗੱਲ 'ਤੇ ਹੀ ਕਈ ਵਾਰੀ ਗੱਲ ਜਿਹੜੀ ਆ ਚਲੀ ਜਾਂਦੀ ਆ, ਤਾਂ ਸੁਣੀ ਸੁਣਾਈ ਗੱਲ ਦੇ ਵਿੱਚ ਕਈ ਵਾਰੀ ਰਲਾ ਬਹੁਤ ਜ਼ਿਆਦਾ ਪੈ ਜਾਂਦਾ ਆ। ਅਤੇ ਜਿਹੜੀ ਆ, ਕਿਉਂਕਿ ਇਸ ਗੀਤ ਦੇ ਵਿੱਚ ਇੱਕ ਚੀਜ਼ ਮੈਨੂੰ ਲੱਗੀ ਸੁਣ ਸਾਹਿਬ, ਪਹਿਲਾਂ ਹਮੇਸ਼ਾ ਹੀ ਮਿਡਲ ਈਸਟ ਵਾਲੇ ਪਾਸਿਓਂ ਆਉਂਦੇ ਸੀ ਧਾੜਵੀ, ਪੰਜਾਬ ਦੀ ਉੱਤੋਂ ਦੀ ਲੰਘ ਕੇ ਅਤੇ ਇੰਡੀਆ ਦੇ ਥੱਲੋਂ ਦੀ ਅਤੇ ਲੁੱਟ ਖੋਹ ਕਰਕੇ ਵਾਪਸ ਮੁੜ ਜਾਂਦੇ ਸੀ। ਅਤੇ ਮੈਂ ਖਿਆਲ ਪੰਜਾਬੀ ਉਹ ਇੱਕੋ ਇੱਕ ਕੌਮ ਰਹੀ ਆ ਜਿਹੜੀ ਲਾਹੌਰ 'ਤੇ ਜਦੋਂ ਕਬਜ਼ਾ ਕਰਨ ਤੋਂ ਬਾਅਦ ਅਫਗਾਨਿਸਤਾਨ ਤੱਕ ਰਾਜ ਲੈ ਕੇ ਗਏ ਆ ਅਟਕ ਦਰਿਆ ਪਾਰ ਕਰਕੇ, ਮੇਰੇ ਉੱਧਰੋਂ ਇੱਧਰ ਆਉਂਦੇ ਰਹੇ ਸਾਰੇ, ਇੱਕੋ ਵਾਰੀ ਇੱਧਰੋਂ ਉੱਧਰ ਨੂੰ ਗਏ ਆ
ਇੱਕੋ ਵਾਰੀ,
ਅਤੇ ਪੰਜਾਬੀ ਆ ਜਿਹੜੇ ਗਏ ਆ। ਇਸ ਕਰਕੇ ਜਿਹੜਾ ਜੀ ਜ਼ਰੂਰ ਜਿਹੜਾ ਆ ਉਹਦਾ ਆਪਾਂ ਨੂੰ ਜਿਹੜਾ ਮਾਣ ਕਰ ਲੈਣਾ ਚਾਹੀਦਾ। ਇੱਕ ਰਿਕਾਰਡਡ ਕਮਰਸ਼ੀਅਲ ਬ੍ਰੇਕ, ਅਤੇ ਜਿਹੜੀ ਉਹ ਅਮਰੀਕਾ ਵਾਲੀ ਰਿਪੋਰਟ ਆ ਉਹਦੇ ਥੋੜ੍ਹੇ ਬਹੁਤੇ ਹਿੱਸੇ ਤੁਹਾਡੇ ਨਾਲ ਸਾਂਝੇ ਕਰਦੇ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ, ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡ ਬ੍ਰਿਜ ਵਿੱਚ ਸਮਾਂ ਲੈਂਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫ੍ਰਿਜ ਸਟੋਵ ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਉਹ ਬਸ ਕਰੋ ਨਿਆਣਿਓ, ਉਹ ਟੱਪ ਟੱਪ ਕੇ ਤੁਸੀਂ ਫਰਨੀਚਰ ਦੀਆਂ ਲੱਤਾਂ ਤੋੜ ਦੇਣੀਆਂ।
ਡੈਡੀ ਜੀ, ਅਸੀਂ ਖਾਲਸਾ ਫਰਨੀਚਰ ਤੋਂ ਫਰਨੀਚਰ ਖਰੀਦਿਆ ਹੈ ਜਿਹੜੇ 5 ਸਾਲ ਦੀ ਗਾਰੰਟੀ ਦਿੰਦੇ ਨੇ, ਇੱਥੋਂ ਤੱਕ ਕਿ ਫੈਬਰਿਕ ਤੇ ਫੋਮ ਦੀ ਚੋਇਸ ਵੀ ਦਿੰਦੇ ਨੇ, ਇਹ ਬੱਚਿਆਂ ਦੇ ਖੇਡਣ ਨਾਲ ਨਹੀਂ ਟੁੱਟਦਾ।
ਚੱਲੇ ਸਾਲੋ ਸਾਲ ਖਾਲਸਾ ਫਰਨੀਚਰ,
ਸੋਲਿਡ ਵੁੱਡ ਫਰੇਮ ਦੇ ਨਾਲ ਨਾਲ ਵਧੀਆ ਕੁਆਲਿਟੀ ਦੀ ਫੋਮ, ਬੈਡਸ, ਸੋਫਾ, ਡਾਈਨਿੰਗ ਐਂਡ ਫਰਨੀਚਰ,
ਕਸਟਮ ਮੇਡ ਫਰਨੀਚਰ ਦੇ ਨਾਲ ਨਾਲ ਬ੍ਰਾਂਡਡ ਫਰਨੀਚਰ ਵੀ। ਸਾਡੀ ਕੁਆਲਿਟੀ ਤੇ ਰੇਟ ਨੂੰ ਕੋਈ ਵੀ ਬੀਟ ਨਹੀਂ ਕਰ ਸਕਦਾ। 1325 ਖਾਲਸਾ ਡਰਾਈਵ, Mississauga, Main Intersection, Dixie and Dairy. Aaj hi call karo 905-565-9588.
Sabna marna aaya.
Eh talakh haqeeqat hai, par sabna di zindagi da ant ehi hai. ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਿਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜੈਇੰਦਰਜੀਤ ਸਿੰਘ ਵੱਲ ਨੂੰ 416-666-7656 ਤੇ ਕਾਲ ਕੀਤਾ ਜਾ ਸਕੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416 502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਜੀ 416-502-3100 ਜਸਬੀਰ ਹੁੰਦਰਾ ਹੁਣਾਂ ਨਾਲ ਗੱਲ ਕਰ ਸਕਦੇ ਹੋ ਅਤੇ ਸੁਣੋ ਜਿਹੜੀ ਆਪਾਂ ਗੱਲ ਕੀਤੀ ਸੀ ਰਿਪੋਰਟ ਦੀ ਜਿਹੜੇ 21 ਟ੍ਰਿਲੀਅਨ ਜਿਹੜਾ ਲੱਗਿਆ ਇਹ ਜਿਹੜਾ ਜੀ ਲਿਖਿਆ ਆ ਲਿੰਡਜ਼ੇ ਕੌਸ਼ ਗ੍ਰੀਐਨ ਵਾਲਿਆਂ ਨੇ ਜਿਹੜੇ ਕਿ ਨੈਸ਼ਨਲ ਪ੍ਰਾਇਓਰਟੀਜ਼ ਪ੍ਰੋਜੈਕਟ ਆ ਇੰਸਟੀਟਿਊਟ ਆਫ ਪੋਲਿਸੀ ਸਟੱਡੀਜ਼ ਦਾ ਉਹਨੂੰ ਡਾਇਰੈਕਟ ਕਰਦੇ ਆ ਹੁਣ ਇਹ ਜਿਹੜਾ ਆ 21 ਟ੍ਰਿਲੀਅਨ 9/11 ਤੋਂ ਬਾਅਦ ਦਾ ਹੀ ਖਰਚਾ ਆ ਉਸ ਤੋਂ ਪਹਿਲਾਂ ਜਿਹੜਾ ਖਰਚਾ ਉਹ ਸਾਰਾ ਅੱਡ ਆ ਅਤੇ ਇਹ ਕਹਿੰਦੇ ਆ ਵੀ ਇੰਨਾ ਖਰਚਾ ਜਿਹੜਾ ਮਿਲਟਰੀ ਅਤੇ ਮਿਲਟਰੀ ਨਾਲ ਰਿਲੇਟਡ ਜਿਹੜੀਆਂ ਗੱਲਾਂ ਬਾਤਾਂ 'ਤੇ ਹੋਇਆ ਆ ਹੁਣ ਉਹਨਾਂ ਨੇ ਕਿਹਾ ਵੀ ਇਹਦਾ ਆਪਾਂ ਕੀ ਕਰ ਸਕਦੇ ਸੀਗੇ ਇੱਧਰ ਇੰਨਾ ਖਰਚਾ ਕਰਨ ਦੀ ਬਜਾਏ ਉਹ ਕਹਿੰਦੇ ਆ ਵੀ ਸਿਰਫ 1.7 ਟ੍ਰਿਲੀਅਨ ਜਿਹੜਾ ਆ ਜੇ ਹੋਵੇ ਤਾਂ ਟੋਟਲ ਜਿਹੜਾ ਜੀ ਬੱਚਿਆਂ ਦਾ ਜਿਹੜਾ ਖਰਚਾ ਜਿਹੜਾ ਆ ਡੈਬਟ ਜਿਹੜਾ ਆ ਉਹ ਰਿਲੀਜ਼ ਹੋ ਸਕਦਾ ਆ ਬਾਕੀ ਅਗਲੇ ਐਤਵਾਰ ਨੂੰ ਕਰਦੇ ਹਾਂ ਅਤੇ ਸਾਰੀ ਡਿਟੇਲ ਜਿਹੜੀ ਆ ਸੀਗੀ ਅਤੇ $25 ਬਿਲੀਅਨ 'ਚ ਕਹਿੰਦੇ ਆ ਕੋਵਿਡ ਦੇ ਟੀਕੇ ਲੱਗ ਸਕਦੇ ਆ ਅਤੇ ਇਹ ਹੁਣ ਵੇਖ ਲਓ ਵੀ ਜ਼ਿਆਦਾ ਮਾਨਵਤਾ ਦੀ ਸੇਵਾ ਕਿੱਧਰੋਂ ਕੀਤੀ ਜਾ ਸਕਦੀ ਹੈ ਇਹ ਸੀ ਅੱਜ ਦਾ ਪ੍ਰੋਗਰਾਮ ਅਗਲੇ ਐਤਵਾਰ ਨੂੰ ਇੱਕ ਨਵਾਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਾਨੂੰ ਤੋਂ ਛੁੱਟੀਆਂ ਸਤਿ ਸ਼੍ਰੀ ਅਕਾਲ ਜੀ
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
क्या आपकी उम्र 50 साल से ज्यादा है अगर हाँ तो ये वक्त है कि आप घर पर कोलोन कैंसर का टेस्ट लें और ये टेस्ट बहुत आसान है आप अपना सैंपल लेकर मेल के जरिए भेज दें हम आपको यकीन दिलाते हैं कि ये आपकी सोच से भी ज्यादा आसान है आप फौरन अपने फैमिली डॉक्टर से किट हासिल करने के लिए रابطہ कीजिए और www.ontario.ca/colon-cancer-check पर जाकर मजीद मालूमात हासिल कीजिए ऑन्टेरियो गवर्नमेंट की तरफ से अदायगी की गई पेड फॉर बाय द गवर्नमेंट ऑफ ऑन्टेरियो
Justin Trudeau believes that vaccines should be mandatory for travel on planes and trains, because that's how we'll protect our kids and get back to normal. But conservative politicians say they would scrap that plan and won't even require their own candidates to get vaccinated. This is no time to back down from doing the right thing. Let's keep protecting our loved ones and bring our economy roaring back. Let's keep moving forward for everyone. Authorized by the Registered Agent for the Liberal Party of Canada.
ਕੀ ਤੁਸੀਂ ਕਿਸੇ ਇੰਟਰਨੈਸ਼ਨਲ ਸਟੂਡੈਂਟ ਨੂੰ ਜਾਣਦੇ ਹੋ ਜੋ ਕੈਨੇਡਾ ਵਿੱਚ ਪੜ੍ਹਾਈ ਕਰਨ ਦੀ ਤਿਆਰੀ ਕਰ ਰਿਹਾ ਹੋਵੇ ਜੇਕਰ ਹਾਂ ਤਾਂ ਸਿੰਪਲੀ ਫਾਈਨੈਂਸ਼ੀਅਲ ਕੋਲ ਤੁਹਾਡੇ ਲਈ ਕੁਝ ਖਾਸ ਹੈ ਸਿੰਪਲੀ ਫਾਈਨੈਂਸ਼ੀਅਲ ਡਿਜੀਟਲ ਬੈਂਕਿੰਗ ਦੀ ਸੁਵਿਧਾ ਦਿੰਦਾ ਹੈ ਉਹ ਵੀ ਬਿਨਾਂ ਕਿਸੇ ਰੋਜ਼ਾਨਾ ਸ਼ੁਲਕ ਤੋਂ ਇਸ ਦੇ ਨਾਲ ਹੀ ਤੁਹਾਨੂੰ ਕੈਸ਼ਬੈਕ ਜਿੱਤਣ ਦੇ ਮੌਕੇ ਦਿੰਦਾ ਹੈ ਹੁਣ ਗੱਲ ਕਰਾਂਗੇ ਇਸ ਦੇ ਸਭ ਤੋਂ ਵਧੀਆ ਹਿੱਸੇ ਦੀ ਜੇਕਰ ਤੁਸੀਂ ਕੈਨੇਡਾ ਵਿੱਚ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟ ਨੂੰ ਸਿੰਪਲੀ ਰੈਫਰ ਕਰਦੇ ਹੋ ਤਾਂ ਤੁਹਾਨੂੰ ਮਿਲਣਗੇ $50 ਭਾਵੇਂ ਤੁਸੀਂ ਸਿੰਪਲੀ ਦੇ ਕਸਟਮਰ ਹੋ ਜਾਂ ਨਹੀਂ ਸ਼ਰਤਾਂ ਲਾਗੂ ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.simply.com/isbo that's www.simply.com/isbo
ਦੋਸਤੋ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਨਗਾਰਾ ਰੇਡੀਓ ਨੂੰ ਮਹਾਮੋਹਣੀ ਪਿਆਰ ਦਿੱਤਾ ਨਗਾਰਾ ਰੇਡੀਓ 3 ਵਜੇ ਤੋਂ ਲੈ ਕੇ 4 ਵਜੇ ਤੱਕ WTOR 770 ਤੇ ਸੁਣਦੇ ਹੋ ਹੁਣ ਤੁਸੀਂ ਨਗਾਰਾ ਰੇਡੀਓ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ WTOR 770 ਤੇ ਸੁਣ ਸਕਿਆ ਕਰੋਗੇ ਕਿਸੇ ਕਿਸਮ ਦੀ ਜਾਣਕਾਰੀ ਲਈ ਚਰਨਜੀਤ ਬਰਾੜ 647-300-8436 ਤੇ ਰਾਣਾ ਸਿੱਧੂ 905-915-84-84 ਨਗਾਰਾ ਰੇਡੀਓ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਓਨਲੀ ਔਨ 770
इस आलमी वबा के दौरान हमारे बच्चों ने साबित किया कि वो कितने मजबूत साबिर और साबित कदम हैं। लेकिन अब उनके लिए दोबारा यादें बनाने का वक्त है खानदान और दोस्तों के साथ टीम अराकीन के साथ साथियों के साथ कोविड 19 वैक्सीनेशन से बच्चों को मदद मिल सकती है दोबारा बच्चे बनने में अपने बच्चों और उनके आसपास के लोगों के तहफ्फुज़ में मदद करें दस्तियाबी पर अपने बच्चों की वैक्सीनेशन बुक कराएं हुकूमत कनाडा की तरफ से एक पैगाम
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ